ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤੇ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ
ਕਰ ਜੋਰੀ
ਸ਼੍ਰੀ ਹਰ ਕ੍ਰਿਸ਼ਨ ਮਨਾਉਂ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ
ਪੁੰਨ ਸੀਸਾ
ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸ਼ਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਜੋਰ ਪਾਏ ਸਿੰਘ ਫੌਜ ਨਿਕਾਰੀ ਘੋਰਿਓਂ ਬਹੀਰ ਬਹੁਤ ਮਨ ਭਾਰੀ ਜੋਰ ਪਾਏ ਸਿੰਘ ਫੌਜ ਨਿਕਾਰੀ ਘੇਰਿਓ ਬਹੀਰ ਬਹੁਤ ਮਨ ਭਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਸਤਿਗੁਰੂ ਪਾਨਾਨ ਪਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰ ਨੇ ਕਿਰਪਾ ਕਰਕੇ ਅੱਜ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਹਾਜ਼ਰੀ ਭਰਨ ਲਈ ਇਹ ਸਮਾਂ ਬਖਸ਼ਿਆ ਹੈ। ਉੱਥੇ ਹੀ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਜੋ ਕਿ ਅੱਜ ਪ੍ਰੇਮ ਭਾਵਨਾ ਦੀ ਮੂਰਤ ਭਗਤ ਧੰਨਾ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ। ਉਹ ਭਗਤ ਸਾਹਿਬ ਜਿਨ੍ਹਾਂ ਦੀ ਭਾਵਨਾ ਦੇ ਨਾਲ ਪਰਮਾਤਮਾ ਨੇ ਪ੍ਰਤੱਖ ਹੋ ਕਰਕੇ ਦਰਸ਼ਨ ਦਿੱਤੇ। ਦੁਨੀਆਂ ਦੇ ਵਿੱਚ ਹਰ ਇੱਕ ਬੰਦਾ ਜਦੋਂ ਧਰਮ ਦੇ ਰਾਹ ਤੇ ਚੱਲਦਾ ਹੈ, ਧਰਮ ਦੇ ਰਾਹ ਤੇ ਚੱਲਣ ਦਾ ਸਭ ਤੋਂ ਪਹਿਲਾਂ ਕਾਰਨ ਹੁੰਦਾ ਹੈ ਦੁਨੀਆਂ ਦੀਆਂ ਸੁੱਖ ਸਹੂਲਤਾਂ, ਦੁਨੀਆਂ ਦੇ ਪਦਾਰਥ। ਪਰ ਦੁਨੀਆਂ ਦੇ ਪਦਾਰਥ ਮਿਲ ਜਾਣ ਤੋਂ ਬਾਅਦ ਕੋਈ ਰੱਬ ਨੂੰ ਮੰਗ ਲਵੇ ਉਹਨੂੰ ਭਗਤ ਕਹਿੰਦੇ ਨੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸਤਿਗੁਰੂ ਨੇ ਭਗਤ ਧੰਨਾ ਜੀ ਬਾਰੇ ਕਿਹਾ, ਇਹ ਬਿਧ ਸੁਣ ਕੇ ਜਾ ਟਰੋ ਉੱਠ ਭਗਤੀ ਲਾਗਾ। ਜਿਹੜੀ ਖਾਲਸਾ ਜੀ ਰੱਬ ਨੂੰ ਪਾਉਣ ਦੀ ਗੱਲ ਹੈ ਨਾ, ਪਰਮਾਤਮਾ ਨੂੰ ਪਾਉਣ ਦੀ ਗੱਲ ਹੈ, ਉਹ ਕਿਸੇ ਸਿਧਾਂਤ ਵਿੱਚ ਨਹੀਂ ਬੰਨੀ ਜਾ ਸਕਦੀ। ਰੱਬ ਦਾ ਪਰਮਾਤਮਾ ਦਾ ਕੋਈ ਪਤਾ ਨਹੀਂ ਕਿ ਪਰਮਾਤਮਾ ਨੇ ਕਿਹਦੇ ਤੇ ਜਾ ਕੇ ਕਦੋਂ ਕਿਰਪਾ ਕਰਕੇ ਤਰਸ ਕਰਕੇ ਗਲਵੱਕੜੀ ਵਿੱਚ ਲੈ ਜਾਣਾ। जे निम्रता है जे रब नाल प्यार है ते खालसा जी रब ने एक खिन नहीं लाउणा ते मंग पूरी कर देना। हुण भगत धन्ना जी भगत किवें बणदे ने, मैं खिन मात्र उन्हां दे जीवन की झलक रखा कि मंदिर दे विच इक पुजारी ठाकुर की मूर्ति की पूजा करदा, भगत जी लंघ रहे ने ते उस पुजारी नूं पुछदे ने कि तू रोज इस ठाकुर नूं भोग लाउना है, ठाकुर की पूजा करदा है, ये ठाकुर काम की करदा है। ते खालसा जी पुजारी ने खेड़ा छडाउण वास्ते कहता भी धन्या जो भी तू ठाकुर नूं कहेगा ठाकुर ओही काम कर देवेगा। ते भगत साहिब कहिंदे ठाकुर मेरे खेतां नूं पाणी ला देवेगा। ते पुजारी ने अगो हस के कह दिता, उन्हें समझिया बाबरा है, इदा दिमाग नहीं। उन्हें खालसा जी खेड़ा छडाउण लई कह दिता हाँ पानी भी ला देवेगा, हस के क्या। ते वेखो बाद विच चलाकी कीती, जदो भगत साहब ने कहा कि मैनू ये ठाकुर दे दे, ते भगत साहब नू कहिंदा तू मैनू गां दे दे, मैं गां दे बदले तेनू ठाकुर दे दिया। भगत साहब ने गां दे दिती, उन्हें फिर भी ठाकुर की मूर्ति नहीं दिती, एक पत्थर चुक के दे दिता उस मूर्ति दे आकार वाला। हुण भगत साहिब उसनू नाल लै करके खेतां नू जांदे ने, ते खेतां नू जदों जा रहे ने घर पहलां ही सुनेहा भजवा दिता भागवान ने, अज प्रशादा दो जाणियां दा भेजी, जिहड़ा खाणा भेजना है प्रशादा भेजना है दो जाणियां दा भेजी। गुरु ग्रंथ साहिब दा प्रकाश कईयां ने घरां विच कीता होवेगा, सतगुरु की सेवा मिली होवेगी, जां आपां वी गुरु ग्रंथ साहिब कोल आउंदे आ, पर बहुत घट वेखण विच आउंदा है भी ये भावना बन जावे भी मैं प्रशादा बाद च छकणा, पहला गुरु ग्रंथ साहिब नूं भोग लवाउणा, पहला गुरु नानक नूं भोग लवाउणा। भगत साहिब ने कहा भागवान ने प्रशादा दो जाणियां दा भेजी, ते हुण भगत साहिब चल गए खेतां नूं, पिछों भोजन आ गया। ते भगत साहिब ठाकुर जिस नूं समझ रहे सी उस दे सामने भोजन रख के बैठ गए। ते भगत साहब ने कहा क्या तू सोचे, क्या तू चितवे, क्या तू करे उपाए, करी पाक सल सोच पवित्रा, हुण लावो भोग हर राय। भगत साहब ने कहा ठाकुरा उदों तक मैं अन्न दी बुरकी मूंह विच नहीं पावांगा जदों तक तू आके नहीं छकदा। प्रेमा भगती दे विच जुट गए ते हठ कीता। खालसा जी एक दिन बीतिया पर परमात्मा नहीं प्रगट होया, दो दिन बीते, तीन दिन बीते, चार पांच दिन लगातार भगत साहिब ठाकुर दे सामने, ठाकुर दी मूर्ति उस पत्थर दे सामने बैठ करके यही कहंदे रहे ठाकुरा आके इस प्रशादे नू भोजन नू भोग ला, मैं फिर छकांगा। ते वेखो मिले प्रतख गुसाइयां धन्ना वडभागा, जेड़ा पुजारी रोज मंदिर दे विच भोग लवा रिहा है उहदे रोज भोग लवाण दे बावजूद भी परमात्मा प्रगट नहीं होया, पर जदों कोई भगत प्यार दे नाल आवाज लाउंदा ते परमात्मा नूं प्रगट होना पैंदा। काफी दिन बीत गए ते आवाज आई भगत साहिब दे कन्नां विच, आवाज आई धन्या पत्थर कदे प्रशादे नहीं छकदे, पत्थर प्रशादियां नूं भोग नहीं लाउंदे। ते खालसा जी साडे वर्गा हुंदा ते उठ के काम करन लग जांदा। जदों आवाज आई धन्या पत्थर कदे प्रशादियां नूं भोग नहीं लाउंदे, ते भगत साहिब हस के कहन लगे जे पत्थर प्रशादियां नूं भोग नहीं लाउंदे ते पत्थर बोलदे भी नहीं हुंदे। ते जदों इह वचन कीता ते गुरबाणी इस गल दा खालसा जी स्पष्ट करदी है कि मिले प्रतख गुसाइयां धन्ना वडभागा, भगत दी भावना दी पुकार सुन के परमात्मा प्रगट हो गए। ते वेखो लोक रब दी आरती करदे सी, भगत साहब कहंदे मैं तां हैगा भोला भाला जट ते मैं करांगा तेरा आरता। ते भगत साहब ने उत्थे फिर आरता उचारिया, गोपाल तेरा आरता जो जन तुमरी भगत करन ते तिनके काज सवारता। जेड़ा भी तेरे कार्ज तेरी आरती तेरा आरता करदा परमात्मा तू सारिया दे कार्ज सवार दिंदा। ਤੇ ਇਹ ਵੀ ਹੁੰਦਾ ਖਾਲਸਾ ਜੀ ਕਿ ਜਦੋਂ ਭਗਤ ਸਾਹਿਬ ਦੇ ਸਾਹਮਣੇ ਪਰਮਾਤਮਾ ਪ੍ਰਗਟ ਹੋਏ ਤੇ ਕਹਿੰਦੇ ਭਗਤ ਸਾਹਿਬ ਨੇ ਪਰਮਾਤਮਾ ਦੇ ਦੋਵੇਂ ਹੱਥਾਂ ਨੂੰ ਰੱਸਾ ਬੰਨ ਦਿੱਤਾ ਤੇ ਭਗਤ ਸਾਹਿਬ ਹੱਸ ਕੇ ਕਹਿਣ ਲੱਗੇ ਠਾਕੁਰਾ ਪ੍ਰਸ਼ਾਦੇ ਨੂੰ ਭੋਗ ਤੇ ਲਾ ਲਿਆ, ਹੁਣ ਖੇਤਾਂ ਨੂੰ ਪਾਣੀ ਵੀ ਲਾਉਣਾ ਪਵੇਗਾ। ਤੇ ਵੇਖੋ ਭਗਤ ਦੀ ਭਾਵਨਾ, ਜੋ ਗੁਰਬਾਣੀ ਨੇ ਸਪਸ਼ਟ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਹਵਾਲੇ ਮਿਲਦੇ ਕਿ ਪਰਮਾਤਮਾ ਨੇ ਭਗਤ ਦੀ ਅਰਦਾਸ ਪੂਰੀ ਕਰਨ ਵਾਸਤੇ ਭਗਤ ਦੇ ਖੇਤਾਂ ਨੂੰ ਪਾਣੀ ਵੀ ਲਾ ਕੇ ਵਿਖਾਇਆ। ਇਹ ਰੱਬ ਤੇ ਏਡਾ ਦਿਆਲੂ ਹੈ, ਜੇ ਕੋਈ ਭਗਤ ਸੈਣ ਦੀ ਤਰ੍ਹਾਂ ਸਾਰੀ ਰਾਤ ਰੱਬ ਦੀ ਬੰਦਗੀ ਕਰੇ ਨਾ, ਤੇ ਪਰਮਾਤਮਾ ਨਾਈ ਦਾ ਰੂਪ ਧਾਰਨ ਕਰਕੇ ਰਾਜੇ ਦੀਆਂ ਮਾਲਸ਼ਾਂ, ਰਾਜੇ ਦੀਆਂ ਮੁੱਠਾਂ ਚਾਪੀ ਵੀ ਕਰਦਾ। ਭਗਤ ਸੈਣ ਬਾਰੇ ਵੀ ਆਉਂਦਾ ਨਾ ਕਿ ਆਏ ਸੰਤ ਪਰੋਹਣੇ ਕੀਰਤਨ ਹੋਵਾ ਰਹਿਣ ਸਬਾਈ। ਭਗਤ ਸੈਣ ਜੀ ਜਿਹੜੇ ਰਾਜੇ ਦੇ ਮਹਿਲਾਂ ਵਿੱਚ ਜਾਂਦੇ, ਰਾਜੇ ਨੂੰ ਮੁੱਠਾ ਚਾਪੀ ਕਰਦੇ ਨੇ, ਇੱਕ ਦਿਨ ਉਹਨਾਂ ਘਰ ਸੰਤ ਆ ਗਏ, ਉਹ ਸਾਰੀ ਰਾਤ ਕੀਰਤਨ ਕਰਦੇ ਰਹੇ, ਮਹਿਲ ਵਿੱਚ ਨਹੀਂ ਗਏ। ਦਿਨ ਚੜਿਆ ਤੇ ਮਨ ਵਿੱਚ ਸੋਚਿਆ ਕਿ ਅੱਜ ਝਿੜਕਾਂ ਪੈਣਗੀਆਂ ਵੀ ਰਾਤ ਮੈਂ ਆਇਆ ਨਹੀਂ। ਤੇ ਜਦੋਂ ਮਹਿਲ ਵਿੱਚ ਗਏ ਤੇ ਰਾਜਾ ਬੜਾ ਪ੍ਰਸੰਨ ਹੋ ਕੇ ਮਿਲਿਆ। ਭਗਤ ਸਾਹਿਬ ਕਹਿੰਦੇ ਮੈਨੂੰ ਮੁਆਫ ਕਰੋ, ਮੈਂ ਮਾਲਿਸ਼ ਕਰਨ ਵਾਸਤੇ ਆ ਨਹੀਂ ਸਕਿਆ। ਤੇ ਰਾਜਾ ਕਹਿਣ ਲੱਗਾ ਜਿਹੜੀ ਮਾਲਿਸ਼ ਕੱਲ ਰਾਤ ਨੂੰ ਹੋਈ ਹੈ ਉਹੋ ਜਿਹਾ ਆਰਾਮ ਅੱਜ ਤੱਕ ਮਿਲਿਆ ਹੀ ਨਹੀਂ, ਕਿਉਂਕਿ ਪਰਮਾਤਮਾ ਭਗਤ ਦਾ ਰੂਪ ਧਾਰਨ ਕਰਕੇ ਖਾਲਸਾ ਜੀ ਭਗਤ ਦੇ ਕੰਮ ਕਰਦਾ ਰਿਹਾ, ਭਗਤ ਨਾਮਦੇਵ ਦੀ ਕੁਟੀਆ ਬਣਾਉਂਦਾ ਰਿਹਾ। ਸੋ ਇਹ ਤਾਂ ਕਿਰਪਾ ਹੁੰਦੀ ਹੈ ਜੇ ਭਗਤ ਧੰਨਾ ਜੀ ਵਰਗੀ, ਭਗਤ ਸੈਣ ਜੀ ਵਰਗੀ, ਭਗਤ ਨਾਮਦੇਵ ਜੀ ਵਰਗੀ ਭਾਵਨਾ ਅੰਦਰ ਹੋਵੇ। ਭਗਤਾਂ ਨੇ ਸੱਚਮੁੱਚ ਪਰਮਾਤਮਾ ਨੂੰ ਵਸ ਵਿੱਚ ਕੀਤਾ ਤੇ ਖਾਲਸਾ ਜੀ ਵਸ ਵਿੱਚ ਕੀਤਾ ਪ੍ਰੇਮ ਦੀਆਂ ਡੋਰੀਆਂ ਪਾ ਕਰਕੇ। ਤਾਂ ਹੀ ਕਰਕੇ ਗੁਰੂ ਕੀ ਬਾਣੀ ਨੇ ਕਿਹਾ ਬੇ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੀ ਭਗਤ ਨਾ ਛੁੱਟੈ ਮੋਹੇ। ਪਰਮਾਤਮਾ ਦਾ ਬਚਨ ਹੋ ਜਾਵੇ ਤੇ ਕਹਿੰਦੇ ਭਗਤ ਛੁਡਾ ਸਕਦਾ, ਪਰ ਜੇ ਭਗਤ ਕਿਸੇ ਨੂੰ ਧੱਕਾ ਦੇ ਦੇਵੇ ਤੇ ਪਰਮਾਤਮਾ ਵੀ ਨਹੀਂ ਛੱਡੂਗਾ। ਇਹ ਮਾਨ ਇਹ ਭਗਤਾਂ ਨੂੰ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ, ਪੰਜੇ ਪਾਤਸ਼ਾਹੀਆਂ ਤੇ ਨੌਵੇਂ ਪਾਤਸ਼ਾਹ ਨੇ ਜਦੋਂ ਆਪਣੀ ਬਾਣੀ ਲਿਖੀ ਹੈ, ਮਹੱਲਾ ਪਹਿਲਾ ਹੈ, ਪਰ ਭਗਤਾਂ ਦਾ ਦਰਜਾ ਕਿੱਡਾ ਮਹਾਨ ਹੈ। ਜਦੋਂ ਭਗਤਾਂ ਦੀ ਬਾਣੀ ਆਈ ਤੇ ਸਤਿਕਾਰ ਨਾਲ ਲਿਖਿਆ ਬਾਣੀ ਭਗਤ ਫਰੀਦ ਜੀ ਕੀ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਨਾਮ ਦੇਵ ਜੀਓ ਕੀ। ਭਗਤਾਂ ਦੇ ਨਾਲ ਬਕਾਇਦਾ ਜੀਓ ਸ਼ਬਦ ਦੀ ਵਰਤੋਂ ਕੀਤੀ ਦੱਸਣ ਵਾਸਤੇ ਕਿ ਭਗਤ ਵਰਗਾ ਰੁਤਬਾ ਦੁਨੀਆਂ ਦੇ ਤਖਤੇ ਤੇ ਦੂਜਾ ਨਹੀਂ ਹੁੰਦਾ। ਸੋ ਖਾਲਸਾ ਜੀ, ਐਸੇ ਮਹਾਨ ਭਗਤ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਤੇ ਅਰਦਾਸ ਕਰੀਏ ਭਗਤ ਧੰਨਾ ਜੀ ਵਰਗੀ ਭਾਵਨਾ ਸਾਡੇ ਅੰਦਰ ਬਣ ਜਾਵੇ। ਰੋਜ਼ਾਨਾ ਸਿੱਖ ਅਰਦਾਸ ਕਰਕੇ ਆਉਂਦਾ ਕੜਾਹ ਪ੍ਰਸ਼ਾਦ ਦੀ ਭੇਟਾ ਲੈ ਕੇ, ਕਿਤੇ ਸੱਚਮੁੱਚ ਇਹੋ ਜਿਹੀ ਭਾਵਨਾ ਹੋਵੇ ਵੀ ਸਿੱਖ ਕੜਾਹ ਪ੍ਰਸ਼ਾਦ ਲੈ ਕੇ ਆਵੇ ਤੇ ਕਲਗੀਆਂ ਵਾਲੇ ਖੁਦ ਭੋਗ ਲਾ ਦੇ। ਜਿਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਦੇ ਪ੍ਰਸ਼ਾਦੇ ਦੀ ਥਾਲ ਨੂੰ ਵੇਖ ਕੇ ਗੁਰੂ ਨਾਨਕ ਨੇ ਪ੍ਰਤੱਖ ਹੋ ਕੇ ਭੋਗ ਲਾਇਆ, ਸੰਤ ਬਾਬਾ ਅਤਰ ਸਿੰਘ ਜੀ ਦੀ ਭਾਵਨਾ ਵੇਖ ਕੇ ਕਲਗੀਧਰ ਪ੍ਰਤੱਖ ਹੋ ਗਏ, ਉਹੋ ਜੀ ਭਾਵਨਾ ਸਾਡੀ ਵੀ ਝੋਲੀ ਵਿੱਚ ਆਵੇ। ਸੋ ਬੀਤੇ ਦਿਨੀ ਆਪ ਜੀ ਵੱਡਾ ਘੱਲੂਕਾਰਾ ਸਰਵਣ ਕਰ ਰਹੇ ਸੋ ਕਿ ਕਿਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੂਝਰੇ, ਬਾਬਾ ਸ਼ਾਮ ਸਿੰਘ ਨਾਰੋਂਕੇ ਵਾਲੇ ਜੂਝਰੇ ਤੇ ਬਾਬੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਜਦੋਂ ਬੰਦੂਕਾਂ ਚਲਾਈਆਂ, ਉਹੋ ਜਿਹੀ ਬੰਦੂਕ ਦੁਨੀਆਂ ਦੇ ਤਖਤੇ ਤੇ ਕੋਈ ਚਲਾ ਨਹੀਂ ਸਕਿਆ। ਸੋ ਆਓ ਅੱਗੇ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ। ਦੋਵੇਂ ਹੱਥ ਜੋੜ ਕੇ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਜੋਰ ਪਾਏ ਸਿੰਘ ਫੌਜ ਨਿਕਾਰੀ।
ਸੋ ਖਾਲਸਾ ਜੀ, ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਐਸਾ ਜੰਗ ਦੇ ਮੈਦਾਨ ਵਿੱਚ ਜੰਗੀ ਅਭਿਆਸ ਵਿਖਾਇਆ, ऐसे जोहर अपने जंग दे मैदान विच विखाए कि तुरकां दी फौज नूं इक वार वहीर दे विचों बाहर कढ दित्ता।
केरियो बहीर बहुत मन भारी।
पर खालसा जी एक जथे नूं बाहर कढ़िया, भाव फौज दी एक टुकड़ी नूं बाहर कढ़िया, ते 12,000 सिपाहियां दी एक होर टुकड़ी ने आके दोबारा फिर खालसे दी वहीर ते हमला कर दिता।
तिन मैं ग्रंथ तुरत थे देव दोए।
ते जदों वहीर ते दोबारा हमला होया, वहीर दे जिस जथे विच हमला होया सी, इस जथे विच धन गुरु ग्रंथ साहिब महाराज जी दे दो पावन स्वरूप भी सन। जदों गुरु के सिंघां ते हमला होया,
इक अमृत सरीए दम दमीए जोए।
इक ते सी श्री गुरु ग्रंथ साहिब जी दा स्वरूप अमृतसर साहिब वाला, ते इक दमदमा साहिब वाला जिन्हों दमदमी बीड कहने। सो ए दो स्वरूप भी उस वक्त वहीर विच सन।
घेर लियो तिन अग्गियों आए।
ते खालसा जी अबदाली दीआं फौजां ने अमृतसर वाले ते दमदमा साहब वाले दोवे जथियां नूं अग्गे आके घेर लिया।
जुदे जुदे दे दए कराए।
ते पहला दोवे जथे अमृतसर वाले ते दमदमा साहब वाले, जिथों दमदमा साहब विद्या दा बहुत वड्डा केंद्र, गुरु की काशी, अज भी गुरु के सिख नमस्कारा करदे। दमदमा साहब वाले जथे उथे जिहड़े सिंह विद्यार्थी तैयार हुंदे सी, आपां अज भी उस महान संपर्दा नूं दमदमी टकसाल कहने आ। सो दमदमा साहब वाले जथे दे सिंह ते अमृतसर साहब वाले जथे दे सिंह दोवे वख वख हो गए।
तारे ग्रंथ ते लड़े मजैल।
ते वेखो जेड़े विद्यार्थी सिंह सी वी ओह वी किन्ने फुरतिले सी, गुरु ग्रंथ साहब महाराज दे पावन स्वरूपां नूं कमर कस्सिया दे नाल लक नाल बन्निया गुरु के सिंघां ने, ते अपनी पिठ दे नाल गुरु ग्रंथ साहिब महाराज दे पावन स्वरूप कमर कस्से नाल करके, ते फिर जंग दे मैदान विच दुश्मन दा मुकाबला करन लग पए।
रखत होते ते शस्त्र गैल।
गुरु के सिंह भावे विद्यार्थी सी पर अपने नाल शस्त्र जरूर रखदे सी।
घड़ी कुलड़े फिर लीने मार।
ते खालसा जी एक घड़ी जेड़े अमृतसर वाले जथे दे विद्यार्थी सिंह लड़दे रहे जंग दे मैदान दे विच, पर 12,000 सिपाही आके टुट पिया, ते अखीर ओ शहीदियां पा गए।
फिर दमी दमनियां पर धरी तलवार।
हुण दमदमी विद्यार्थियां दा जथा ओ जंग दे मैदान विच जूझ रिहा, जंग दे मैदान विच मुकाबला करदा है।
पाओ घड़ी तै तेउ लड़े।
पौणी को घड़ी दमदमी विद्यार्थी दे जथे दे सिंह खालसा जी ए पौणी को घड़ी जंग दे मैदान विच दुश्मन दा मुकाबला करदे ने।
बिन हथियार उते क्या करे।
पर बिना हथियारां तो जंग किवें होवे, उहनां कोल तोपां बंदूक ते इधर गुरु के सिंघां कोल केवल सलोतर ही रह गए।
दीन मजब का युद्ध पछाण।
पर विद्यार्थी सिंह धर्म युद्ध दे चा नूं लै करके अबदाली दी फौजां दा मुकाबला करदे रहे।
टीम सोटी कर मारन ताण।
ते जिहड़े मोटे मोटे सलोतर विद्यार्थी सिंघां दे कोल सी, खालसा जी ओह मोटे सलोतरां दे नाल ही दुश्मन नूं जंग दे मैदान विच धूड चटाउंदे ने।
टीम सोटन ते कब वै मरे।
पर सलोतरां दे नाल किन्ना चिर जंग दे मैदान विच डट सकदे सन।
मार तेग उन दोए तरल कड़े।
अखीर गिलजियां दी फौज दा एक होर जथा आया, ते दमदमी जथे दे विद्यार्थी सिंघां नूं वी शहीद कर दिता।
गहल पिंड टिगया पुज्जियो मारत मरत बहीर।
हुण इस तरां लड़दे मरदे जिहड़ी वहीर सी खालसे दी, गहल पिंड आके पहुंच गई।
कदे सिंह विच आ लड़े कदे जाए हुए तीर।
लड़दे ने जंग दे मैदान विच, जदों बहुते जख्मी हुंदे दोबारा फिर वहीर विच आ जांदे, ते जदों सिंह वहीर विच आउंदे जिहड़े वहीर दे सिंह सी ओह जाके जंग दे मैदान विच दोबारा मुकाबला करदे।
तब वहीर ने पिंड तकायो।
उदों फिर वहीर ने वेख्या भी सामने एक नगर एक पिंड आ रिहा है।
पिंड लोकां ने बूहो उड़ायो।
पर जदों वहीर ओह पिंड दे विच दाखल हुंदी है, पिंड दे लोकां ने बूहे भी बंद कर ले।
पिंड में वड़ना दीनों को।
वहीर नूं पिंड दे विच वड़न भी ना दिता, ते घरां दे बूहे बंद कर ले भी किते गुरु के सिख अंदर ना आ जान। सो इस तरह औखे समय दे विच खालसा जी खालसे नूं वेख के उत्थों दे लोकां ने बूहे बंद कर ले, ते दुख दे समय विच नाल नहीं खड़े। अपने घरां दे विच जगह नहीं दित्ती।
औखी बणी वहीर सुतो।
इस तरह खालसे दी वहीर दे उत्ते औखी आके औखा समा आ गया, कठिन समा आ गया। पर वेखो ये सतगुरु गुरु नानक साहब दी कृपा, इतिहास सुनना सुनाउणा ते बहुत सुखैला हुंदा है, पर जिहड़े छोटे घल्लू घारे वड्डे घल्लू घारे विच लड़ रहे सन, इह ते हुण उहनां नूं पता भी किस तरह उहनां मुकाबला कीता। पर ऐसे दुख दे समय दे विच जदों लड़ रहे सी, मुकाबला कर रहे सी खालसा जी, ते जेडे नगर विच जा रहे सी, नगर दे लोक सिंघां नूं वेख के बूहे बंद कर लैंदे सी। ते इतिहास वेख के कई वारी गुरु नानक साहिब दी दित्ती सिक्ख्या दे उत्ते माण वी आउंदा है भी जदों खालसे दे उत्ते हमले हुंदे सी, खालसा संघर्ष करदा सी, लोक अपने बूहे बंद कर लैंदे सी। पर वेखो सतगुरु की कृपा इस खालसे दे उत्ते कि अज विश्व भर दे विच किते भी आपदा आउंदी है, किते भी जंग लगदी है, ते सब तो पहला गुरु नानक दे सिख लंगर लैके पहुंच जांदे ने कि किसे भी देश दा व्यक्ति कदे भुखा ना रहे। सो ये गुरु नानक साहब दे घर दी विलखणता है भी जिन्हां सिखां नूं वेख के कदे लोक बूहे बंद करदे रहे, उही गुरु नानक दे सिख अज किसे भी देश दे उत्ते बुरा समा आपदा आउंदी है, सब तो पहला गुरु नानक दे सिख पहुंच करके उत्थे सेवा करदे। सो इस तरह सतगुरु की कृपा दे नाल जिहड़ियां महान संस्थावां गुरु नानक साहब दे दित्ते उपदेश नूं लै के चलदियां, इह गुरु नानक दी कृपा ही वरत रही है। सो खालसा जी उदों फिर गुरु के सिंह उहनां पिंडां दे विचों दी अगां लंघदे ने।
सो गिल जन्ने छोड़दे नाहीं।
ते जदों गुरु के सिंह पिंड दे गुहारियां विच जाके प्रवेश करदे, गिलजियां नूं पता लग गया भी इस पिंड दे चाहे ने, ते पिछों ही अबदाली दी फौजां ने पठाणा ते गिलजियां ने आके दोबारा हमला कर दिता।
चम्यारन चूहड़न कै जुड़ वड़े।
ते जेड़े चम्यारां ते चूहड़ियां दे घर उस पिंड दे विच सन, ओह वी गिलजियां दे पठाणा दे नाल रल गए।
काढ लोगन ते बाहर करे।
ते पिंड दे विचों लोकां नूं कढ कढ के बाहर कढ़न लग पए।
लोतन उपर लोत होए पई।
इन्ना के कतलेआम होया भी लाशां दे 10-10 फुट तक ढेर लग गए।
उन तन गिर कै बच रहे कई।
ते जेड़े कोई शरीर उन्हां लाशां दे भार दे हेठ बच के अपनी जान बचा रहे सन,
उनकै चीज टोलन वार।
ते उस पिंड दे लुटेरे चीजां नूं लुटन वास्ते उन्हां नूं भी मारन लग पए।
कितने मैं फिर दीने मार।
दोबारा उधरों अबदाली दी फौज ने हमला किया, ते इधरों पिंड दे लोकां ने समान लुटन वास्ते सिंघां दा कतलेआम फिर शुरू कर दिता। उत्थे खालसा जी चरी बाजरे दी जिहड़ी छोरी सी, कहिंदे गुरु के सिंह उधर बाजरे दे खेतां वल नूं उधर नूं चले गए।
ओ लोक तिन मैं छपे सो उस दिन जार।
ते जदों गुरु के खालसे दे वहीर दे विचों कुछ सिंह परिवारां दे नाल उधर नूं गए, कहिंदे अबदाली ने हुक्म कीता ते कहिंदा भी अग ला दिओ, विच ही सड़ जाणगे। ते खालसा जी इस तरह बाजरे नूं अग ला करके सारे दे सारे जिन्ने भी गुरु के सिंह सी ओह उत्थे ही सड़ गए, उत्थे ही अगन भेट हो गए। इस तरह वड्डे घल्लू घारे विच किन्ने के शहीद होए उन्हां दी गिणती नहीं गिणी जा सकदी।
उहां चड़त सिंह गुस्सा खाया।
ते जदों बाबा चड़त सिंह नूं पता लगा, उन्हां नूं बहुत क्रोध आया।
मुड़ कर घोड़ा बहीर लाया।
बाबा चड़त सिंह ने दोबारा फिर जंग दे मैदान दे विचों घोड़ा खिच के बहीर वल लियांदा।
पंज बंदूकिए भर दे बंदूक।
ते बाबा चड़त सिंह बंदूक चलाउंदे ते पंज सिख नाल बंदूक भर भर के देंदे, क्योंकि तोड़ेदार बंदूका सी। बाबा चड़त सिंह ने एक बंदूक चलाउणी नाल पंज सिख पंज पंज बंदूका नाल दी नाल भर के रखदे, एक बंदूक दा फायर करदे नाल ही दूसरी बंदूक पकड़ा देंदे। इस फुरती दे नाल बाबा चड़त सिंह जी बंदूक चलाउंदे।
मारे चड़त सिंह गिलजन अचूक।
इस तरह बाबा चड़त सिंह ने फिर बहुत गिलजियां नूं ढह ढेरी कीता।
प्यो प्यासो साहो तो खड़ तिन पीतो नीर।
ते खालसा जी हुण जंग दे मैदान विच सिखर दुपहरे जदों जंग हो रिहा, अबदाली दीआं फौजां भी थक गईआं ते अबदाली भी कहिंदे हुण प्यासा मरन लग पिया, अबदाली पानी दी टोल करन लग पिया।
तीरी तीरी होए आई तो पर गयो फर्क बहीर।
ते अबदाली दी फौजां दी जिहड़ी रफ्तार सी ओह ढिल्ली हो गई, क्योंकि प्यासे मर रहे सन, पानी नहीं सी लभ रिहा। ਤੇ ਜਦੋਂ ਇਸ ਤਰ੍ਹਾਂ ਫੌਜਾਂ ਦੀ ਰਫਤਾਰ ਢਿੱਲੀ ਹੋਈ, ਜਿਹੜੀ ਖਾਲਸੇ ਦੇ ਦਲ ਦੀ ਵਹੀਰ ਸੀ ਉਹ ਖਾਲਸਾ ਜੀ ਅਬਦਾਲੀ ਦੀ ਫੌਜਾਂ ਤੋਂ ਅਗਾਂਹ ਹੋ ਗਈ। ਤੇ ਅਹਿਮਦ ਸ਼ਾਹ ਅਬਦਾਲੀ ਉਧਰੋਂ ਧੁੱਪ ਦੇ ਨਾਲ ਵੀ ਦੁਖੀ ਹੋ ਰਿਹਾ ਸੀ। ਸਿਖਰ ਦੁਪਹਿਰ ਸੀ,
ਧੁੱਪੇ ਖਾਲਸੋ ਹੋ ਤਸਵਾਇਓ,
ਪਰ ਗੁਰੂ ਕਾ ਖਾਲਸਾ ਪੰਥ ਤਾਂ ਪਹਿਲਾਂ ਹੀ ਜੰਗਲਾਂ ਵਿੱਚ ਰਹਿਣ ਹਿਲਿਆ ਸੀ। ਇਹ ਧੁੱਪ ਦੇ ਵਿੱਚ ਇਹ ਨਹੀਂ ਘਬਰਾਇਆ, ਖਾਲਸਾ ਪੰਥ ਉਸੇ ਤਰ੍ਹਾਂ ਡਟਿਆ ਰਿਹਾ।
ਜਹਾਨ ਖਾਨ ਉੱਠ ਲਾਗੇ ਉਗੈਲ,
ਤੇ ਅਹਿਮਦ ਸ਼ਾਹ ਅਬਦਾਲੀ ਤੇ ਪਾਣੀ ਦੀ ਤਲਾਸ਼ ਵਿੱਚ ਰੁਕ ਗਿਆ। ਤੇ ਜਿਹੜਾ ਜਹਾਨ ਖਾਨ ਸੀ ਲਾਹੌਰ ਦਾ ਸੂਬੇਦਾਰ, ਇਹ ਜਹਾਨ ਖਾਂ ਆਪਣੀ ਫੌਜ ਦੇ ਨਾਲ ਵਧਿਆ।
ਸੋ ਸਿੰਘਨ ਕਰ ਦੀਨੋ ਕੈਲ,
ਤੇ ਜਹਾਨ ਖਾਂ ਨੂੰ ਬਾਬਾ ਚੜਤ ਸਿੰਘ ਹੋਣਾ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਨਾਲ ਦੀ ਨਾਲ ਘਾਇਲ ਕਰ ਦਿੱਤਾ।
ਗਹਿਲ ਗਾਮ ਲੰਘ ਫਿਰ ਸਿੰਘ ਲੜੇ,
ਤੇ ਗਹਿਲ ਪਿੰਡ ਲੰਘ ਕੇ ਗੁਰੂ ਕੇ ਖਾਲਸਿਆਂ ਦੀ ਜੰਗ ਫਿਰ ਸ਼ੁਰੂ ਹੋ ਗਈ।
ਜੋਰ ਰੇ ਹੋ ਲਾਏ ਅੱਗੇ ਉਹ ਨਾ ਟਲੇ,
ਤੇ ਖਾਲਸਾ ਜੀ ਜਿਹੜਾ ਵੀ ਸਿੰਘਾਂ ਨੂੰ ਭਜਾਉਣ ਲਈ ਪਠਾਨ ਆਉਂਦਾ, ਗੁਰੂ ਕੇ ਖਾਲਸੇ ਨਾਲ ਦੀ ਨਾਲ ਸੋਧਾ ਲਾਈ ਜਾਂਦੇ।
ਵਹੀਰ ਬਚਿਓ ਸੋ ਲੀਨੋ ਸਾਂਭ,
ਤੇ ਖਾਲਸਾ ਜੀ ਜਿਹੜੇ ਵੀ ਵਹੀਰ ਦੇ ਵਿੱਚ ਬਚੇ ਸਨ,
ਲੱਗ ਤੁਰੇ ਸਿੰਘ ਦੋਨੋਂ ਲਾਂਭ,
ਗੁਰੂ ਕੇ ਖਾਲਸੇ ਦੋਵੇਂ ਪਾਸੇ ਹੋ ਗਏ ਵਹੀਰ ਨੂੰ ਅਗਾਂਹ ਤੋਰਨ ਲਈ।
ਜਿਮ ਕਰ ਕੁਕਰੀ ਬੱਚਿਆਂ ਨਾ ਛੁਪਾਵੇ,
ਕਹਿੰਦੇ ਜਦੋਂ ਇੱਲ ਆ ਕੇ ਕੁੱਕੜੀ ਦੇ ਬੱਚਿਆਂ ਨੂੰ ਪੈਂਦੀ ਹੈ ਨਾ, ਤੇ ਕੁੱਕੜੀ ਇੱਲ ਨੂੰ ਵੇਖ ਕੇ ਆਪਣੇ ਖੰਭ ਖਿਲਾਰ ਕੇ ਆਪਣੇ ਬੱਚਿਆਂ ਦੀ ਰਾਖੀ ਕਰਦੀ। ਇਸੇ ਤਰ੍ਹਾਂ ਜਦੋਂ ਅਬਦਾਲੀ ਦੀ ਫੌਜਾਂ ਦੇ ਹਮਲੇ ਹੋ ਰਹੇ ਸੀ, ਗੁਰੂ ਕੇ ਖਾਲਸੇ ਬਾਬਾ ਜੱਸਾ ਸਿੰਘ ਆਲੂਵਾਲੀਆ, ਭਾਈ ਬੁੱਢਾ ਸਿੰਘ, ਬਾਬਾ ਚੜਤ ਸਿੰਘ, ਬਾਬਾ ਸ਼ਾਮ ਸਿੰਘ, ਇਹ ਵਹੀਰ ਦੇ ਆਲੇ ਦੁਆਲੇ ਇਸ ਤਰ੍ਹਾਂ ਬਾਹਾਂ ਖਿਲਾਰ ਕੇ ਲੜ ਰਹੇ ਸਨ, ਜਿਵੇਂ ਕੁੱਕੜੀ ਆਪਣੇ ਬੱਚਿਆਂ ਦੀ ਰਾਖੀ ਕਰਦੀ ਹੈ, ਇਹ ਪੰਥ ਦੇ ਜਥੇਦਾਰ ਆਪਣੇ ਪਰਿਵਾਰਾਂ ਦੀ, ਆਪਣੇ ਸਿੰਘਾਂ ਸਿੱਖਾਂ ਦੀ ਰਾਖੀ ਕਰ ਰਹੇ ਸਨ। ਇਸ ਤਰ੍ਹਾਂ ਖਾਲਸਾ ਜੀ ਆਪਣੀਆਂ ਬਾਹਾਂ ਖਿਲਾਰ ਕੇ ਪੰਥ ਦੇ ਜਥੇਦਾਰ ਅਬਦਾਲੀ ਦਾ ਟਾਕਰਾ ਕਰਦੇ ਨੇ।
ਬਲਾਏ ਪੰਖ ਦੋਏ ਤਰਫ ਰਖਾਵੇ,
ਆਪਣੀਆਂ ਬਾਹਾਂ ਖੰਭਾਂ ਦੀ ਤਰ੍ਹਾਂ ਖਿਲਾਰ ਕੇ ਵਹੀਰ ਨੂੰ ਬਚਾ ਰਹੇ ਸਨ।
ਇਮ ਖਾਲਸੇ ਨੇ ਵਹੀਰ ਛਪਾਏ,
ਇਸ ਤਰ੍ਹਾਂ ਖਾਲਸੇ ਪੰਥ ਨੇ ਵਹੀਰ ਨੂੰ ਵੈਰੀ ਤੋਂ ਬਚਾ ਕੇ ਰੱਖਿਆ।
ਜੋ ਬਚ ਰਹੇ ਹੋ ਸੋ ਅੱਗੇ ਲਗਾਇਓ,
ਤੇ ਜਿਹੜਾ ਵੀ ਵਹੀਰ ਦੇ ਵਿੱਚ ਬਚਦਾ ਉਹਨੂੰ ਅਗਾਂਹ ਦੀ ਅਗਾਂਹ ਹੀ ਤੋਰੀ ਜਾਂਦੇ।
ਉਤਪੋ ਬਾਹਮਣੀ ਥੋ ਕਹਿਤ ਪਿੰਡ ਕੋ ਨਾਮ,
ਹੁਣ ਗਹਿਲ ਪਿੰਡ ਤੋਂ ਬਾਅਦ ਇੱਕ ਪਿੰਡ ਆਇਆ ਜਿਹਦਾ ਨਾਮ ਹੈ ਕੁਤਬੀ ਬਾਹਮਣੀ, ਇਹ ਪਿੰਡ ਹੁਣ ਨਜ਼ਰੀ ਆਇਆ।
ਬਹੁਤ ਬੇਰੀਏ ਤੈ ਬੜੇ ਦੇਖ ਸੋ ਵਸਤੋ ਗ੍ਰਾਮ,
ਤੇ ਵਹੀਰ ਦੇ ਵਿੱਚੋਂ ਸਿੰਘ ਸੇਵਕ ਆਪਣੇ ਪਰਿਵਾਰਾਂ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਕੁਤਬੀ ਬਾਹਮਣੀ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਵੀ ਇਹ ਵਸਦਾ ਹੈ ਤੇ ਜਗ੍ਹਾ ਮਿਲ ਜਾਵੇਗੀ।
ਰਈਅਤ ਹੋਈ ਪਠਾਨਣ ਕੇਰੀ,
ਪਰ ਉਸ ਪਿੰਡ ਦੇ ਲੋਕ ਪਹਿਲਾਂ ਹੀ ਪਠਾਣਾ ਦੀ ਪ੍ਰਜਾ ਸਨ, ਪਠਾਣਾ ਦੀ ਆਗਿਆ ਵਿੱਚ ਚੱਲਦੇ ਸਨ।
ਲੀਏ ਮਲੇਰੀਅਨ ਤੈ ਵੈ ਘੇਰੀ,
ਤੇ ਮਲੇਰ ਕੋਟਲੇ ਦੇ ਪਠਾਣਾ ਦੀ ਪ੍ਰਜਾ ਸੀ, ਮਲੇਰ ਕੋਟਲੇ ਦੇ ਪਠਾਨ ਦੇ ਹੁਕਮ ਦੇ ਵਿੱਚ ਚੱਲਦੇ ਸੀ, ਇਸ ਕਰਕੇ ਪਿੰਡ ਵਾਲਿਆਂ ਨੇ ਖੁਦ ਹੀ ਮਲੇਰ ਕੋਟਲੇ ਦੇ ਪਠਾਣਾ ਨੂੰ ਦੱਸ ਦੱਸ ਕੇ ਸਿੰਘਾਂ ਨੂੰ ਘੇਰਾ ਪਵਾ ਦਿੱਤਾ।
ਤਿੰਨੇ ਗ੍ਰਾਮ ਲੋਕਨ ਕਹਿ ਦਿਓ,
ਤੇ ਖਾਲਸਾ ਜੀ ਪਠਾਣਾ ਨੇ ਵੀ ਪਿੰਡ ਦੇ ਲੋਕਾਂ ਨੂੰ ਆਦੇਸ਼ ਕਰ ਦਿੱਤੇ,
ਮਾਰ ਲੂਟ ਉਹਨ ਸਿੰਘਨ ਲਿਓ,
ਪਠਾਣਾ ਨੇ ਉਸ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਸਿੰਘਾਂ ਨੂੰ ਲੁੱਟ ਲਓ, ਮਾਰ ਲਓ, ਕਿਸੇ ਤੇ ਕੋਈ ਮੁਕੱਦਮਾ ਨਹੀਂ ਹੋਵੇਗਾ।
ਬਜਾਏ ਢੋਲ ਫਿਰ ਬਾਹਰ ਧਏ,
ਜਦੋਂ ਪਠਾਣਾ ਨੇ ਇਸ ਤਰ੍ਹਾਂ ਆਦੇਸ਼ ਦਿੱਤੇ ਵੀ ਸਿੱਖਾਂ ਨੂੰ ਲੁੱਟ ਲਓ, ਮਾਰ ਲਓ, ਕੋਈ ਮੁਕੱਦਮਾ ਨਹੀਂ ਹੋਵੇਗਾ, ਕਹਿੰਦੇ ਢੋਲ ਵਜਾ ਕੇ ਪਿੰਡ ਦੇ ਲੋਕ ਬਾਹਰ ਆ ਕੇ ਸਿੱਖਾਂ ਦਾ ਕਤਲੇਆਮ ਕਰਨ ਲੱਗ ਪਏ।
ਗੈਲ ਬਹੀਰੇ ਤੋਂ ਪੀ ਪਏ,
ਤੇ ਖਾਲਸਾ ਜੀ ਵਹੀਰ ਦੇ ਵਿੱਚ ਲੱਗ ਲੜ ਕੇ ਵਹੀਰ ਦੇ ਵਿੱਚ ਆ ਕਰਕੇ ਸਿੱਖਾਂ ਨੂੰ ਲੁੱਟਣ ਲੱਗ ਪਏ।
ਤੋ ਬਹੀਰ ਪਿਓ ਹਾਹਾਕਾਰ,
ਉਸ ਵਕਤ ਫਿਰ ਵਹੀਰ ਦੇ ਵਿੱਚ ਹਾਹਾਕਾਰ ਮੱਚ ਗਈ।
ਸੋ ਚੜਤ ਸਿੰਘ ਨੇ ਸੁਣੀ ਪੁਕਾਰ,
ਤੇ ਜਦੋਂ ਹਾਹਾਕਾਰ ਮੱਚੀ, ਬਾਬਾ ਚੜਤ ਸਿੰਘ ਸ਼ੁਕਰ ਚੱਕੀਏ ਨੂੰ ਪਤਾ ਲੱਗਾ ਵੀ ਪਿੰਡ ਦੇ ਲੋਕ ਵਹੀਰ ਨੂੰ ਲੁੱਟਣ ਲਈ ਆ ਰਹੇ ਨੇ। ਬਾਬਾ ਚੜਤ ਸਿੰਘ ਜੀ ਦੁਬਾਰਾ ਫਿਰ ਵਹੀਰ ਦੇ ਆਲੇ ਦੁਆਲੇ ਘੁੰਮਣ ਘੇਰੀ ਪਾ ਦਿੱਤੀ ਕਿ ਵਹੀਰ ਦੇ ਵਿੱਚ ਆ ਕੇ ਕੋਈ ਵੀ ਬੱਚਿਆਂ ਤੇ ਬੀਬੀਆਂ ਦਾ ਨੁਕਸਾਨ ਨਾ ਕਰ ਸਕੇ।
ਕਰੀ ਦੌੜ ਪਰ ਪਿੰਡ ਨਵਾਰ,
ਤੇ ਖਾਲਸਾ ਜੀ ਦੌੜ ਕੇ ਬਾਬਾ ਚੜਤ ਸਿੰਘ ਜੀ ਨੇ ਪਿੰਡ ਵਾਲਿਆਂ ਦੇ ਉੱਤੇ ਵਾਰ ਕੀਤਾ।
ਮਾਰ ਰੰਗੜ ਵਿੱਚ ਕੱਢੇ ਤਲਵਾਰ,
ਤੇ ਜਿਹੜੇ ਰੰਗੜ ਤੇ ਪਠਾਨ ਸਨ ਜਿਨ੍ਹਾਂ ਨੇ ਆਦੇਸ਼ ਦਿੱਤੇ ਸੀ ਉਹਨਾਂ ਰੰਗੜਾਂ ਤੇ ਪਠਾਣਾਂ ਨੂੰ ਵੀ ਬਾਬਾ ਚੜਤ ਸਿੰਘ ਹੋਣਾ ਨੇ ਵਿੱਚ ਹੀ ਸੋਧਾ ਲਾ ਦਿੱਤਾ।
ਮਰਤ ਸਿੰਘ ਤਿੰਨ ਲਏ ਬਚਾਏ,
ਸੋ ਇਸ ਤਰ੍ਹਾਂ ਬਾਬਾ ਚੜਤ ਸਿੰਘ ਸ਼ੁਕਰ ਚੱਕੀਆ ਨੇ ਵਹੀਰ ਦਾ ਬਹੁਤਾ ਨੁਕਸਾਨ ਹੋਣ ਤੋਂ ਬਚਾ ਲਿਆ।
ਮਾਰੇ ਰੰਗੜ ਖੂਬ ਬਣਾਏ,
ਰੰਗੜ ਪਿੰਡਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਬਾ ਚੜ੍ਹਤ ਸਿੰਘ ਜੀ ਨੇ ਖਤਮ ਕਰ ਦਿੱਤਾ।
ਜੋ ਪਿੰਡ ਤੇ ਬਾਹਰ ਹੱਥ ਆਇਓ
ਤੇ ਖਾਲਸਾ ਜੀ, ਜਿਹੜਾ ਪਿੰਡ ਤੋਂ ਬਾਹਰ ਕੋਈ ਸਿੰਘਾਂ ਦੇ ਹੱਥ ਆ ਗਿਆ,
ਮਾਰ ਕੂਟ ਤੇ ਸੀਸ ਕਟਾਇਓ,
ਉਹਨੂੰ ਖਾਲਸਾ ਜੀ ਮਾਰ ਕੁੱਟ ਕੇ ਉੱਥੇ ਸੋਧਾ ਲਾ ਦਿੱਤਾ।
ਉਹਨੇ ਮਾਰ ਮੂਰ ਦਲ ਮੈਂ ਰਲਾ
ਤੇ ਫਿਰ ਦੁਸ਼ਮਣਾਂ ਦੀ ਫੌਜਾਂ ਨੂੰ ਮਾਰ ਕੇ ਦੁਬਾਰਾ ਫਿਰ ਦਲ ਦੇ ਵਿੱਚ ਆ ਕੇ ਰਲ ਜਾਂਦੇ।
ਕਰਨ ਲੱਗੋ ਪਰ ਗਿਲਜਨ ਹੱਲਾ
ਤੇ ਦੁਬਾਰਾ ਫਿਰ ਗਿਲਜਿਆ ਤੇ ਇਕੱਠੇ ਹੋ ਕੇ ਹੱਲਾ ਕਰਦੇ।
ਸਿਆਈਆਂ ਨੇ ਸੋਲੀਓ ਹਟਾਏ
ਪਰ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਸਿਆਣੇ ਬਜ਼ੁਰਗ ਸਿੰਘਾਂ ਨੇ ਹੁਣ ਜੰਗ ਕਰਨ ਤੋਂ ਹਟਾ ਲਿਆ। ਸਿਆਣੇ ਸਿੰਘ ਬਾਬਾ ਚੜ੍ਹਤ ਸਿੰਘ ਨੂੰ ਕਹਿਣ ਲੱਗੇ ਵੀ ਹੁਣ ਜੰਗ ਦੇ ਵਿੱਚ ਥੋੜਾ ਠਰੰਮਾ ਪਾ ਦਿਓ,
ਇਹਾਂ ਲੜਨ ਮੁੜਨਾ ਹੈ ਭਲਾਏ,
ਹੁਣ ਇੱਥੇ ਲੜਾਈ ਕਰਨ ਵਿੱਚ ਜੰਗ ਕਰਨ ਵਿੱਚ ਬਹੁਤਾ ਭਲਾ ਨਹੀਂ, ਅਗਾਂਹ ਨੂੰ ਚੱਲੀਏ।
ਗਿਲਜੇ ਪੀਪਲ ਲੜ ਤੱਕੇ ਖੜੇ ਰਹੇ ਤੈ ਹੋਏ,
ਸਿਆਣੇ ਬਜ਼ੁਰਗ ਕਹਿਣ ਲੱਗੇ ਵੀ ਗਿਲਜੇ ਤੇ ਪਠਾਨ ਤੇ ਅਬਦਾਲੀ ਦੀਆਂ ਫੌਜਾਂ ਉਹ ਵੀ ਹੁਣ ਵਾਰ ਨਹੀਂ ਕਰ ਰਹੇ, ਥੱਕ ਗਏ, ਪਾਣੀ ਦੀ ਤਲਾਸ਼ ਵਿੱਚ ਨੇ, ਤੇ ਹੁਣ ਸਮਾਂ ਹੈ, ਮੌਕਾ ਹੈ, ਆਪਾਂ ਵਹੀਰ ਲੈ ਕੇ ਅਗਾਂਹ ਚਲੇ ਜਾਈਏ, ਇਹਨਾਂ ਦੀ ਪਕੜ ਤੋਂ ਬਾਹਰ ਹੋ ਜਾਈਏ। ਇਸ ਤਰ੍ਹਾਂ ਸਿਆਣੇ ਸਿੰਘ ਬਾਬਾ ਚੜ੍ਹਤ ਸਿੰਘ ਨੂੰ ਕਹਿੰਦੇ। ਵੇਖੋ ਹੁਣ ਇੱਕ ਹੋਰ ਬੜਾ ਨੁਕਤਾ, ਬੀਤੇ ਦਿਨੀ ਸਰਵਣ ਕੀਤਾ ਵੀ ਬਾਬਾ ਚੜ੍ਹਤ ਸਿੰਘ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੂੰ ਕਿਹਾ ਵੀ ਮਿਸਲਾਂ ਦੀ ਵੰਡੀਆਂ ਪਾ ਕੇ ਜੰਗ ਕਰੀਏ, ਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੀ ਨੇ ਉੱਥੇ ਮਨਾ ਕਰ ਦਿੱਤਾ ਵੀ ਮਿਸਲ ਵੰਡ ਕਬੂ ਨਾ ਪਾਵੋ, ਰਾਮਿਲ ਦੋ ਕਰ ਪੰਥ ਬਚਾਵੋ, ਹੁਣ ਪੰਥ ਬਚਾਓ, ਮਿਸਲਾਂ ਦੀ ਵੰਡੀਆਂ ਨਹੀਂ ਪਾਉਣੀ। ਤੇ ਬਾਬਾ ਚੜ੍ਹਤ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੀ ਦੇ ਇਸ ਬਚਨ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੰਨਿਆ, ਕਿਉਂਕਿ ਪੰਥ ਦੇ ਵਿੱਚ ਸੂਝਵਾਨਾਂ ਦਾ ਸਿਆਣਿਆਂ ਦਾ ਵੀ ਕੋਈ ਰੁਤਬਾ ਤੇ ਅਹੁਦਾ ਹੁੰਦਾ। ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਵੀ ਜੇ ਵੇਖੀਏ ਬਾਬਾ ਚੜ੍ਹਤ ਸਿੰਘ ਸਾਰੇ ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕਰਦੇ, ਇੰਨੀ ਵੱਡੀ ਬੰਦੂਕ ਚਲਾਉਂਦੇ ਕੋਈ ਚਲਾ ਨਹੀਂ ਸਕਦਾ ਬਾਬੇ ਚੜ੍ਹਤ ਸਿੰਘ ਦੇ ਬਰਾਬਰ। ਤੇ ਜੇ ਸਿਆਣਿਆਂ ਨੇ ਕਿਹਾ ਵੀ ਹੁਣ ਜੰਗ ਛੱਡ ਕੇ ਆਪਾਂ ਵਹੀਰ ਨੂੰ ਅਗਾਂਹ ਲੈ ਕੇ ਤੁਰੀਏ, ਤੇ ਬਾਬਾ ਚੜ੍ਹਤ ਸਿੰਘ ਨੇ ਉਹ ਵੀ ਬਚਨ ਮੰਨਿਆ। ਮੇਰੇ ਕਹਿਣ ਤੋਂ ਭਾਵ ਇਹ, ਖਾਲਸਾ ਜੀ ਜੋ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ ਨਾ ਕਿ ਸੂਝਵਾਨਾਂ ਦੀ ਸਿੱਖਿਆ ਦੇ ਨਾਲ ਹੀ ਹਮੇਸ਼ਾ ਕੋਈ ਫੈਸਲਾ ਲੈਣਾ ਚਾਹੀਦਾ, ਉਹ ਵੀ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ। ਪਰ ਮਾਫ ਕਰਨਾ, ਅੱਜ ਕੱਲ੍ਹ ਸਿੱਖਣ ਵਾਲੇ ਘੱਟ ਤੇ ਸਿਖਾਉਣ ਵਾਲੇ ਸਾਰੇ ਆਉਂਦੇ। ਕੋਈ ਸਿੱਖਣ ਦੀ ਚਾਹਤ ਲੈ ਕੇ ਘੱਟ ਆਉਂਦਾ, ਪਰ ਅਗਲੇ ਨੂੰ ਸਿਖਾਉਣ ਦੀ ਚਾਹਤ ਵਾਲੇ ਆਪਾਂ ਸਾਰੇ ਹਾਂ। ਪਰ ਮੈਂ ਬੇਨਤੀ ਕਰਾਂ, ਗੁਰੂ ਨਾਨਕ ਨੇ ਸਿੱਖ ਬਣਾਇਆ, ਸੋ ਪਹਿਲਾਂ ਸਿੱਖ ਬਣੀਏ। ਸੋ ਬਾਬਾ ਚੜ੍ਹਤ ਸਿੰਘ ਜੀ ਨੂੰ ਹੁਣ ਕਿਹਾ ਤੇ ਬਾਬਾ ਚੜ੍ਹਤ ਸਿੰਘ ਨੇ ਇਹ ਨਹੀਂ ਕਿਹਾ ਕਿ ਮੈਂ ਜ਼ਿਆਦਾ ਸੂਝਵਾਨ ਹਾਂ, ਮੈਂ ਪੂਰਾ ਸੂਰਵੀਰ ਯੋਧਾ ਤੇ ਇੱਥੇ ਜੰਗ ਕਰਾਂਗਾ। ਪਰ ਬਾਬਾ ਚੜ੍ਹਤ ਸਿੰਘ ਜੀ ਨੇ ਉੱਥੇ ਵੱਡਿਆਂ ਦੀ ਸਿਆਣਿਆਂ ਦੀ ਗੱਲ ਨੂੰ ਮੰਨਿਆ, ਸੂਝਵਾਨਾਂ ਦੀ ਗੱਲ ਮੰਨੀ, ਤੇ ਜੋ ਸੂਝਵਾਨਾਂ ਨੇ ਕਿਹਾ ਕਿ ਹੁਣ ਗਿਲਜੇ ਪਾਣੀ ਦੀ ਤਲਾਸ਼ ਵਿੱਚ ਨੇ, ਸਮਾਂ ਹੈ ਵਹੀਰ ਨੂੰ ਅਗਾਂਹ ਲੈ ਕੇ ਤੁਰੀਏ।
ਸਿੰਘ ਵੀ ਅਗਿਓ ਨਾ ਟਲੇ ਪੀ ਜਲ ਸੰਤੇ ਸੋਏ,
ਤੇ ਖਾਲਸਾ ਜੀ ਇਧਰੋਂ ਗੁਰੂ ਕੇ ਸਿੰਘ ਵਹੀਰਾਂ ਦੇ ਨਾਲ ਸਨ, ਇਹ ਵੀ ਸਵੇਰ ਤੋਂ ਲੜ ਰਹੇ ਨੇ, ਅੰਮ੍ਰਿਤ ਵੇਲੇ ਤੋਂ ਜੰਗ ਸ਼ੁਰੂ ਹੋਇਆ ਤੇ ਹਲੇ ਤੱਕ ਪਾਣੀ ਦੀ ਬੂੰਦ ਨਹੀਂ ਪੀਤੀ। ਹੁਣ ਇਹ ਵੀ ਗੁਰੂ ਕੇ ਸਿੰਘ ਪਾਣੀ ਪੀ ਕਰਕੇ ਵੀ ਟਲਦੇ ਨਹੀਂ, ਦੁਬਾਰਾ ਫਿਰ ਖੜੇ ਹੋ ਜਾਂਦੇ।
ਸਭ ਸਿੰਘ ਉਹਾਂ ਰਹੇ ਖਲੋਏ,
ਤੇ ਗੁਰੂ ਕੇ ਸਿੰਘ ਪਰਬਤ ਦੀ ਤਰ੍ਹਾਂ, ਚਟਾਨਾਂ ਦੀ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਖੜੇ ਹੋ ਗਏ।
ਆਏ ਲੜਤੇ 12 ਕੋਹ,
ਖਾਲਸਾ ਜੀ ਵੇਖੋ 12 ਕੋਹ ਗੁਰੂ ਕੇ ਸਿੰਘ ਲੜਦੇ ਆਏ ਨੇ। 12 ਕੋਹ, ਕਿਸੇ ਬੰਦੇ ਨੂੰ 2-3 ਮੀਲ ਚੱਲਣ ਲਈ ਕਹਿ ਦੋ ਤੇ 3-4 ਮੀਲ ਬਾਅਦ ਪਾਣੀ ਮੰਗਣ ਲੱਗ ਜਾਂਦਾ, ਪਰ ਗੁਰੂ ਕੇ ਸਿੰਘ ਅੰਮ੍ਰਿਤ ਵੇਲੇ ਤੋਂ ਜੰਗ ਕਰ ਰਹੇ 12 ਕੋਹ ਲੜਦੇ ਆ ਰਹੇ ਨੇ ਤੇ ਹਲੇ ਤੱਕ ਪਾਣੀ ਦੀ ਬੂੰਦ ਨਹੀਂ ਮਿਲੀ। ਤੇ ਫਿਰ ਵੀ ਸਾਰਿਆਂ ਦੇ ਮਨ ਦੀ ਭਾਵਨਾ ਪਤਾ ਕੀ ਸੀ, ਹਰ ਇੱਕ ਸਿੰਘ ਦੂਸਰੇ ਸਿੰਘ ਨੂੰ ਕਹਿੰਦਾ, ਸਿੰਘਾ ਪਹਿਲਾਂ ਜਾ ਕੇ ਪਾਣੀ ਤੂੰ ਪੀ ਲੈ, ਮੈਂ ਜੰਗ ਦੇ ਮੈਦਾਨ ਵਿੱਚ ਰਾਖੀ ਕਰਦਾ ਹਾਂ, ਪਹਿਰੇਦਾਰੀ ਕਰਦਾ, ਜੇ ਮੇਰਾ ਸਰੀਰ ਇਸ ਜੰਗ ਦੇ ਮੈਦਾਨ ਵਿੱਚ ਲੇਖੇ ਲੱਗ ਗਿਆ ਤੇ ਗੁਰੂ ਦੀ ਕਿਰਪਾ ਹੀ ਸਮਝਾਂਗਾ, ਪਰ ਤੂੰ ਜਾ ਕਰਕੇ ਪਾਣੀ ਪੀ ਲੈ। ਵੇਖੋ ਕਿੰਨਾ ਪ੍ਰੇਮ ਤੇ ਇਤਫਾਕ ਸਿੱਖਾਂ ਦੇ ਵਿੱਚ ਸੀ। ਸੋ ਗੁਰੂ ਕੇ ਸਿੱਖ ਪਰਬਤਾਂ ਦੀ ਤਰ੍ਹਾਂ ਅਡੋਲ ਹੋ ਗਏ ਤੇ ਗੁਰੂ ਕੇ ਖਾਲਸੇ ਪਾਣੀ ਪੀਣ ਲੱਗ ਪਏ।
ਦੌੜ ਕਰੀ ਉਨ ਸੋ ਕੋਹ ਸਾਰੀ,
ਤੇ ਖਾਲਸਾ ਜੀ 12 ਕੋਹ ਜੰਗ ਕਰਦੇ ਆਏ ਸੀ ਤੇ ਅਹਿਮਦ ਸ਼ਾਹ ਅਬਦਾਲੀ 100 ਕੋਹ ਦਾ ਸਫ਼ਰ ਕਰਕੇ ਆਇਆ ਸੀ। ਬਾਰਾਂ ਕੋਹ ਤੇ ਜੰਗ ਕੀਤੀ ਤੇ ਸੌ ਕੋਹ ਉਹ ਲਾਹੌਰ ਤੋਂ ਚੱਲ ਕੇ ਇੱਥੋਂ ਤੱਕ ਕੋਪਰ ਹੀੜੇ ਤੱਕ ਆਇਆ ਸਿੰਘਾਂ ਨੂੰ ਮਾਰਨ ਵਾਸਤੇ।
ਇਸ ਕਰ ਭਏ ਸੋ ਗਿਲ ਜੇ ਹਾਰੀ।
ਸੋ ਇੰਨਾ ਲੰਮਾ ਸਫ਼ਰ ਕਰਨ ਦੇ ਕਾਰਨ ਹੀ ਅਬਦਾਲੀ ਦੀਆਂ ਫੌਜਾਂ ਢਹਿ ਢੇਰੀ ਹੋ ਗਈਆਂ।
ਸਿਖਰ ਦੁਪਹਿਰੇ ਹੋਏ ਗਏ ਉਹ ਪਰੇ ਧੁੱਪ ਕੀ ਤਾੜ।
ਲੜਦੇ ਲੜਦੇ ਸਿਖਰ ਦੁਪਹਿਰ ਹੋ ਗਈ ਤੇ ਧੁੱਪ ਵੀ ਪੂਰੀ ਸੇਕ ਦੇ ਰਹੀ ਸੀ।
ਨਟ ਨਟ ਖੜ ਖੜ ਮੁੜ ਲੜਤ ਤਰਸ ਹੋਤ ਚਿਤ ਸਾੜ।
ਤੇ ਦੁਬਾਰਾ ਫਿਰ ਲੜਦੇ ਭੱਜਦੇ ਲੜਦੇ ਭੱਜਦੇ ਇਸੇ ਤਰ੍ਹਾਂ ਅੱਧਾ ਦਿਨ ਬੀਤ ਗਿਆ।
ਘੋੜੇ ਮਰਦ ਪਿਆਸੇ ਭਏ।
ਘੋੜੇ ਵੀ ਤੇ ਮਰਦ ਵੀ ਸਿਪਾਹੀ ਵੀ ਘੋੜਿਆਂ ਤੋਂ ਲੈ ਕੇ ਸਿਪਾਹੀ ਸਾਰੇ ਹੀ ਪਿਆਸ ਨਾਲ ਤੜਫ ਰਹੇ ਸੀ।
ਸਭ ਹਨ ਕੇ ਮੁੱਖ ਸੁੱਕ ਸੁ ਗਏ।
ਜੰਗ ਦੇ ਮੈਦਾਨ ਵਿੱਚ ਸਾਰਿਆਂ ਦੇ ਮੂੰਹ ਸੁੱਕੇ ਪਏ ਸੀ।
ਰਸਤੇ ਮੈਂ ਜਲ ਹੱਥ ਨਾ ਆਇਓ।
ਕਿਉਂਕਿ ਰਾਹ ਦੇ ਵਿੱਚ ਬਾਰਾਂ ਕੋਹ ਦੇ ਰਾਹ ਦੇ ਵਿੱਚ ਪਾਣੀ ਨਹੀਂ ਮਿਲਿਆ। ਜੇ ਮਿਲਦਾ ਵੀ ਤੇ ਪੀਣ ਦਾ ਸਮਾਂ ਨਹੀਂ ਸੀ ਕਿਉਂਕਿ ਤੀਰਾਂ ਦਾ ਤੋਪਾਂ ਦੇ ਗੋਲਿਆਂ ਦਾ ਮੀਂਹ ਪੈ ਰਿਹਾ ਸੀ।
ਜੋ ਆਇਓ ਤੋ ਪੀਣ ਕੱਬ ਪਾਇਓ।
ਕਿਉਂਕਿ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੇ ਪਾਣੀ ਵਿਖਿਆ ਵੀ ਹੁੰਦਾ ਤੇ ਪੀਤਾ ਨਹੀਂ ਸੀ ਜਾਣਾ।
ਉਸ ਬਾਰਾਂ ਮੈਂ ਨੈ ਜਲ ਲੱਭਾ।
ਬਾਰਾਂ ਕੋਹ ਤੱਕ ਗੁਰੂ ਕਾ ਖਾਲਸਾ ਲੜਦਾ ਆਇਆ ਤੇ ਪਾਣੀ ਨਹੀਂ ਮਿਲਿਆ।
ਪੀਤੋ ਦੋ ਤਰਫੀ ਚਾਹੇ ਸਭ।
ਹੁਣ ਦੋਵੇਂ ਤਰਫੀ ਅਬਦਾਲੀ ਦੀ ਫੌਜਾਂ ਵੀ ਤੇ ਇਧਰੋਂ ਖਾਲਸਾ ਪੰਥ ਵੀ ਪਾਣੀ ਦੀ ਤਲਾਸ਼ ਕਰਦਾ।
ਜਲ ਕੋ ਸਭ ਕੋ ਜਲ ਤੈ ਨਦਰੀ ਆਇਆ।
ਤੇ ਸਾਰਿਆਂ ਨੂੰ ਫਿਰ ਖਾਲਸਾ ਜੀ ਜਲ ਪਾਣੀ ਨਜ਼ਰ ਆਇਆ।
ਜਨ ਮਰਤੇ ਕਿਨ ਜੀਵਨ ਪਾਇਆ।
ਕਹਿੰਦੇ ਇਸ ਤਰ੍ਹਾਂ ਜਿਵੇਂ ਮਰਦਿਆਂ ਨੂੰ ਜੀਵਨ ਮਿਲ ਗਿਆ ਹੋਵੇ। ਪਾਣੀ ਵੇਖ ਕੇ ਸਾਰਿਆਂ ਦੇ ਅੰਦਰ ਇੱਕ ਖੇੜਾ ਆ ਗਿਆ।
ਬੜੀ ਢਾਬ ਦੇਵੇਂ ਨੱਠ
ਬੜੀ ਵੱਡੀ ਢਾਬ ਸੀ ਪਾਣੀ ਦੀ। ਜਦੋਂ ਪਾਣੀ ਦੀ ਢਾਬ ਵੇਖੀ ਸਾਰੇ ਪਾਣੀ ਵੱਲ ਨੂੰ ਦੌੜੇ ਜੰਗ ਕਰਨੀ ਭੁੱਲ ਗਏ।
ਯਾਮੇ ਪਰੇ ਦੋ ਤਰਫੋਂ ਨੱਟ।
ਤੇ ਖਾਲਸਾ ਜੀ ਸਿੰਘ ਆਪਣੇ ਪਾਸਿਓ ਤੇ ਅਬਦਾਲੀ ਦੀ ਫੌਜਾਂ ਆਪਣੇ ਪਾਸਿਓ ਪਾਣੀ ਵੱਲ ਭੱਜਦੀਆਂ।
ਬਹਿਰੀਏ ਪੀ ਚਾਹੇ ਪੀਓ ਪਾਣੀ।
ਕਿਉਂਕਿ ਖਾਲਸੇ ਦੇ ਵਹੀਰ ਉਹਦੇ ਵਿੱਚ ਬੱਚੇ ਤੇ ਬੀਬੀਆਂ ਵੀ ਨੇ, ਉਹ ਵੀ ਪਾਣੀ ਪੀਣਾ ਚਾਹੁੰਦੇ ਨੇ। ਇਸ ਕਰਕੇ ਖਾਲਸੇ ਵੀ ਢਾਬ ਵੱਲ ਜਾਂਦੇ।
ਵਰਤ ਤਲਵਾਰ ਨਾ ਤਿੰਨੇ ਮਾਨੀ।
ਪਰ ਖਾਲਸਾ ਜੀ ਜਦੋਂ ਜਲ ਛੱਕਦੇ ਨੇ ਉਸ ਢਾਬ ਦੇ ਕੋਲ ਜਾ ਕਰਕੇ ਤੇ ਇਹ ਰੋਲਾ ਪੈ ਰਿਹਾ ਸੀ ਕਿ ਪਹਿਲਾਂ ਤੂੰ ਜਾ ਕੇ ਛੱਕ ਲੈ। ਤੇ ਗੁਰੂ ਕੇ ਸਿੰਘ ਹੱਥਾਂ ਵਿੱਚ ਤੇਗਾਂ ਪਕੜ ਕਰਕੇ ਪਹਿਰੇਦਾਰੀ ਕਰਦੇ ਵੀ ਕੋਈ ਵੀ ਪਠਾਨ ਜਾਂ ਅਬਦਾਲੀ ਦੀ ਫੌਜਾਂ ਕਿਤੇ ਹਮਲਾ ਨਾ ਕਰ ਦੇਣ। ਬਾਬਾ ਚੜਤ ਸਿੰਘ, ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਸ਼ਾਮ ਸਿੰਘ ਇਹ ਸਾਰੇ ਵਹੀਰ ਦੇ ਆਲੇ ਦੁਆਲੇ ਪਰਬਤਾਂ ਦੀ ਤਰ੍ਹਾਂ ਖੜੇ ਤੇ ਵਹੀਰ ਨੂੰ ਕਿਹਾ ਕਿ ਜਾ ਕਰਕੇ ਪਾਣੀ ਪੀਓ।
ਗਿਲ ਜੇ ਪੀ ਲੜਨੋਂ ਭੁੱਲ ਗਏ।
ਤੇ ਉਧਰੋਂ ਅਬਦਾਲੀ ਦੀ ਫੌਜਾਂ ਉਹ ਵੀ ਲੜਨੋਂ ਭੁੱਲ ਗਈਆਂ, ਉਹਨਾਂ ਨੂੰ ਵੀ ਤ੍ਰੇ ਪਿਆਸ ਲੱਗੀ ਸੀ।
ਪੀਵਣ ਪਾਣੀ ਢਾਬ ਸੋ ਪਏ।
ਸੋ ਅਬਦਾਲੀ ਦੀਆਂ ਫੌਜਾਂ ਵੀ ਪਾਣੀ ਪੀਣ ਵਾਸਤੇ ਢਾਬ ਕੋਲ ਆਈਆਂ।
ਪਿਆਸੇ ਵਿੱਚ ਦੋ ਨੱਠ ਜਲ ਪੀਵੇ।
ਤੇ ਖਾਲਸਾ ਜੀ ਇੰਨੀ ਕੇ ਤ੍ਰੇ ਲੱਗੀ ਵੀ ਸਾਰਿਆਂ ਨੇ ਪਾਣੀ ਵੇਖ ਕੇ ਪਾਣੀ ਦੇ ਵਿੱਚ ਹੀ ਛਾਲਾਂ ਮਾਰ ਦਿੱਤੀਆਂ।
ਭਾਵੇਂ ਮਰ ਡੁੱਬ ਭਾਵੇਂ ਜੀਵੇ।
ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਭਾਵੇਂ ਅਬਦਾਲੀ ਦੀ ਫੌਜਾਂ ਡੁੱਬ ਕੇ ਮਰ ਜਾਂਦੀਆਂ ਪਰ ਪਾਣੀ ਵੇਖ ਕੇ ਇੰਨੇ ਕੇ ਕਮਲੇ ਬਾਬਰੇ ਹੋ ਗਏ ਕਿ ਰਿਹਾ ਨਹੀਂ ਗਿਆ ਤੇ ਢਾਬ ਦੇ ਵਿੱਚ ਹੀ ਛਾਲ ਮਾਰ ਦਿੱਤੀ।
ਮਲਵਈਆਂ ਖਾਲਸੇ ਕਿਹੋ ਆਗੇ ਪਾਣੀ ਦੂਰ।
ਹੁਣ ਮਾਲਵੇ ਦੇ ਜਿਹੜੇ ਸਿੰਘ ਸੀ ਭਾਈ ਬੁੱਢਾ ਸਿੰਘ ਹੋਣੀ ਜਿਹੜੇ ਵਹੀਰ ਦੀ ਅਗਵਾਈ ਕਰ ਰਹੇ ਸੀ, ਉਹ ਵਹੀਰ ਨੂੰ ਕਹਿੰਦੇ ਕਿ ਭਾਈ ਆਹ ਪਾਣੀ ਦੀ ਢਾਬ ਹੈ, ਇੱਥੇ ਛੱਕ ਲਓ ਕਿਉਂਕਿ ਅੱਗੇ ਪਾਣੀ ਨਹੀਂ ਮਿਲਣਾ, ਬਹੁਤ ਦੂਰੀ ਤੇ ਮਿਲੇਗਾ।
ਇਹਾਂ ਪਿਆਸੋ ਜੋ ਤੁਰੇ ਅੱਗੇ ਮਰੂ ਜ਼ਰੂਰ।
ਇਸ ਕਰਕੇ ਇੱਥੇ ਛੱਕ ਲਓ, ਜਿੰਨਾ ਛੱਕਣਾ ਜਿਹੜਾ ਇੱਥੋਂ ਪਿਆਸਾ ਗਿਆ ਅੱਗੇ ਪਿਆਸ ਨਾਲ ਮਰ ਜਾਵੇਗਾ।
ਤਬ ਖਾਲਸੇ ਖੜ ਕਰੀ ਸਲਾਹ।
ਉਦੋਂ ਫਿਰ ਖਾਲਸੇ ਨੇ ਖੜ ਕੇ ਗੁਰਮਤਾ ਕੀਤਾ।
ਲੈਹੋ ਸਭ ਕੋ ਜਲ ਪਿਲਵਾਏ।
ਕਿ ਇੱਥੇ ਸਾਰੇ ਬੱਚਿਆਂ ਬੀਬੀਆਂ ਘੋੜਿਆਂ ਨੂੰ ਇੱਥੇ ਪਾਣੀ ਪਿਆ ਲਓ।
ਪਰ ਸਵਾਰ ਪਰ ਲਾਵੇ ਉਹ ਸਰੀਰ।
ਤੇ ਉੱਥੇ ਵੀ ਗੁਰੂ ਕੇ ਖਾਲਸੇ ਪਰ ਸਵਾਰਤ। ਉੱਥੇ ਵੀ ਕਿਸੇ ਨੇ ਆਪਣਾ ਸਵਾਰਥ ਨਹੀਂ ਵੇਖਿਆ। ਆਪਣਾ ਸਵਾਰਥ ਉਹਨੂੰ ਕਹਿੰਦੇ ਜਿਹੜਾ ਆਪਣਾ ਭਲਾ ਲੋਚਦਾ ਹੈ। ਗੁਰੂ ਕੇ ਖਾਲਸੇ ਇੱਥੇ ਵੀ ਪਰ ਸਵਾਰਥ ਲੋਚਦੇ ਭਾਵ ਦੂਸਰੇ ਦਾ ਭਲਾ ਲੋਚਦੇ। ਸਿੱਖ ਤੇ ਰੋਜ਼ ਮੰਗਦਾ ਹੀ ਅਰਦਾਸ ਵਿੱਚ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਦੂਸਰੇ ਦਾ ਭਲਾ ਲੋਚਦੇ ਨੇ ਤੇ ਆਪਣਾ ਸਰੀਰ ਜੰਗ ਦੇ ਮੈਦਾਨ ਵਿੱਚ ਡਾਹ ਰਹੇ ਨੇ।
ਆਪ ਮਰੋ ਬਚਾਓ ਬਹੀਰ।
ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਪੰਥ ਦੇ ਚੌਥੀ ਕਮਾਨ ਕਹਿਣ ਲੱਗੀ, ਸਿੰਘੋ ਆਪ ਭਾਵੇਂ ਮਰ ਜਾਓ ਪਰ ਵਹੀਰ ਦੇ ਵਿੱਚ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਜਲ ਛੱਕ ਲੈਣ ਦੋ।
ਯੋ ਕਰ ਖੜਿਓ ਖਾਲਸੋ ਸਲਾਹ।
ਇਸ ਤਰ੍ਹਾਂ ਖਾਲਸੇ ਨੇ ਖੜ ਕੇ ਗੁਰਮਤਾ ਕਰ ਲਿਆ।
ਅੱਗੇ ਨਾ ਮਿਲਿਓ ਗਿਲਜਨ ਧਰਨ। ਪਾਏ।
ਸੋ ਖਾਲਸਾ ਜੀ ਹੁਣ ਉਸ ਤੋਂ ਬਾਅਦ ਖਾਲਸਾ ਅੱਗੇ ਨੂੰ ਜਾਣ ਲੱਗਾ ਤੇ ਗਿਲਜਿਆਂ ਨੂੰ ਅੱਗੇ ਪੈਰ ਧਰਨ ਵਾਸਤੇ ਜਗ੍ਹਾ ਨਾ ਮਿਲੀ ਕਿਉਂਕਿ ਖਾਲਸੇ ਦੀ ਮੋਰਚਾ ਬੰਦੀ ਮਜ਼ਬੂਤ ਹੋ ਗਈ।
ਦੋ ਤਰਫ ਦਲ ਹੋਏ ਰਹਿ ਖੜੇ।
ਸੋ ਇਸੇ ਤਰ੍ਹਾਂ ਦੋਵੇਂ ਪਾਸਿਓਂ ਹੀ ਜੰਗ ਦੇ ਮੈਦਾਨ ਵਿੱਚ ਡਟ ਕੇ ਖੜੇ ਨੇ।
ਬੀਪੀ ਜਲ ਦਲ ਆਪਣੇ ਰਲੇ
ਤੇ ਜਲ ਛਕ ਕੇ ਦੁਬਾਰਾ ਫਿਰ ਵਹੀਰ ਦੇ ਵਿੱਚ ਦਲ ਦੇ ਵਿੱਚ ਰਲਦੇ ਨੇ।
ਜੋ ਪਈ ਤਬੇ ਖਾਲਸੇ ਮੁੜ ਲਿਓ ਮੁੜ ਲੜਿਓ ਵਹੀਰ ਗਰੀਬਨ ਕਾਜ।
ਤੇ ਜਲ ਛਕਣ ਤੋਂ ਬਾਅਦ ਵਹੀਰ ਨੂੰ ਫਿਰ ਤੋਰਿਆ ਤੇ ਦੁਬਾਰਾ ਫਿਰ ਜੰਗ ਦੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਈ ਤੇ ਖਾਲਸਾ ਫਿਰ ਗਰੀਬਾਂ ਦੀ ਰੱਖਿਆ ਵਾਸਤੇ ਆਪਣੇ ਸਰੀਰ ਲੇਖੇ ਵਿੱਚ ਲਾਉਣ ਲੱਗ ਪਿਆ।
ਸਿੰਘਨ ਮੁੜ ਸ਼ਸਤਰ ਕਰੇ ਆਏ ਜੋ ਪਹਿਲੇ ਭਾਜ।
ਤੇ ਜਿਹੜੇ ਸਿੰਘਾਂ ਨੇ ਪਹਿਲਾਂ ਜਲ ਛਕਿਆ ਸੀ ਉਹਨਾਂ ਨੇ ਆ ਕੇ ਭੱਜ ਕੇ ਬੜੀ ਫੁਰਤੀ ਦੇ ਨਾਲ ਸ਼ਸਤਰ ਪਕੜ ਲਏ। ਸ਼ਸਤਰ ਪਕੜ ਕੇ ਫਿਰ ਤਿਆਰ ਬਰ ਤਿਆਰ ਹੋ ਕੇ ਪਹਿਰਾ ਦੇਣ ਲੱਗੇ।
ਜਲ ਪਰ ਉਨਪੀ ਅਰੜੋ ਕੀਓ।
ਸੋ ਖਾਲਸਾ ਜੀ ਪਾਣੀ ਦੇ ਉੱਤੇ ਐਸਾ ਅਰੜਾ ਲਿਆ ਉਧਰ ਅਬਦਾਲੀ ਦੀ ਫੌਜਾਂ ਕਿ ਉਹ ਵੀ ਖੜੀਆਂ ਹੋ ਗਈਆਂ ਦੁਬਾਰਾ ਫਿਰ।
ਜਲ ਦੋਏ ਨਾਲ ਇੱਕ ਥਾਂ ਪੀਓ।
ਦੋਵਾਂ ਨੇ ਭਾਵੇਂ ਇੱਕੋ ਢਾਬ ਦੇ ਉੱਤੇ ਜਲ ਪੀਤਾ ਪਰ ਜਲ ਛਕਣ ਤੋਂ ਬਾਅਦ ਫਿਰ ਜੰਗ ਸ਼ੁਰੂ ਹੋ ਗਈ।
ਬੀਪੀ ਜਲ ਮੁੜੇ ਆਪਣੇ ਜਾਏ
ਕਿਉਂਕਿ ਪਾਣੀ ਪੀ ਕੇ ਸਾਰੇ ਹੀ ਆਪੋ ਆਪਣੇ ਜਥੇ ਵਿੱਚ ਜਾ ਕੇ ਰਲਦੇ ਰਹੇ।
ਰਹੀ ਨਾ ਹੋਸ਼ ਲੜਨ ਕੀ ਕਾਏ।
ਜਦੋਂ ਤੱਕ ਪਾਣੀ ਨਹੀਂ ਸੀ ਮਿਲਿਆ ਉਦੋਂ ਤੱਕ ਤੇ ਹੋਸ਼ ਹੀ ਨਹੀਂ ਸੀ ਲੜਨ ਦੀ ਤੇ ਜਦੋਂ ਪਾਣੀ ਪੀ ਲਿਆ ਦੁਬਾਰਾ ਫਿਰ ਇੱਕ ਦੂਸਰੇ ਤੇ ਸ਼ਸਤਰ ਚਲਾਉਣ ਲੱਗ ਪਏ।
ਗੰਨੇ ਕਰੀ ਆਪਣ ਸੰਭਾਲ
ਤੇ ਗੁਰੂ ਕੇ ਖਾਲਸਿਆਂ ਗੁਰੂ ਕੇ ਸਿੰਘਾਂ ਨੇ ਆਪਣੀ ਸੰਭਾਲ ਕੀਤੀ।
ਫਟੇ ਤਕੇ ਕਰ ਲੀਨੇ ਨਾਲ
ਤੇ ਖਾਲਸਾ ਜੀ ਜਿਹੜੇ ਜ਼ਖਮੀ ਸਿੰਘ ਸੀ ਜ਼ਖਮੀ ਪਰਿਵਾਰ ਸੀ ਸਾਰੇ ਸਿੰਘ ਇੱਕ ਦੂਸਰੇ ਨੂੰ ਪਕੜ ਕੇ ਵਹੀਰ ਨੂੰ ਫਿਰ ਅਗਾਂਹ ਨੂੰ ਤੋਰਦੇ।
ਡੇਰਾ ਨਟਕੋ ਦਸ ਹੋਰ ਗਏਓ।
ਤੇ ਇਸ ਤਰ੍ਹਾਂ ਜਿਹੜੀ ਵਹੀਰ ਸੀ ਉਹ ਦਸ ਕੋ ਅੱਗੇ ਜਾ ਕਰਕੇ ਡੇਰਾ ਲਾਉਂਦੀ ਹੈ ਅਬਦਾਲੀ ਦੀ ਫੌਜਾਂ ਤੋਂ।
ਖਿੰਡਿਓ ਫੁੱਟਿਓ ਆਏ ਉਹਾਂ ਰਲਿਓ।
ਤੇ ਜਿਹੜੇ ਸਿੰਘ ਰਹਿ ਗਏ ਸੀ ਖਿੰਡ ਗਏ ਸੀ ਉਹ ਵੀ ਇੱਥੇ ਦਸ ਕੋਹ ਦੀ ਦੂਰੀ ਤੇ ਆ ਕੇ ਦੁਬਾਰਾ ਫਿਰ ਖਾਲਸੇ ਨਾਲ ਰਲ ਗਏ।
20,000 ਉਹਾਂ ਪਹੁੰਚੇ।
ਭਾਈ ਰਤਨ ਸਿੰਘ ਭੰਗੂ ਕਹਿੰਦੇ 1,00,000 ਸੀ ਜਦੋਂ ਕੋਪਰ ਹੀੜੇ ਵੱਡੇ ਘੱਲੂ ਘਾਰੇ ਵਿੱਚ ਅਬਦਾਲੀ ਦੀ ਫੌਜਾਂ ਹਮਲਾ ਕੀਤਾ। 1,00,000 ਦੇ ਵਿੱਚੋਂ 20,000 ਕੇਵਲ ਇਸ ਥਾਂ ਤੇ ਆ ਕੇ ਇਕੱਠਾ ਹੋਇਆ, ਬਾਕੀ ਸਾਰਾ ਗੁਰੂ ਕਾ ਖਾਲਸਾ 80,000 ਦੀ ਗਿਣਤੀ ਵਿੱਚ ਸ਼ਹੀਦੀਆਂ ਪਾ ਗਿਆ।
ਔਰ ਮੋਇਆ ਉਹ ਖਿੰਡ ਪੀ ਗਏ।
ਕੁਝ ਸ਼ਹੀਦੀਆਂ ਪਾ ਗਏ, ਕੁਝ ਖਿੰਡ ਗਏ।
ਲੋਕ ਕਹੇ ਸਿੰਘ 1,00,000 ਸਾਰਾ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਇਹ ਪੁਰਾਣੇ ਸਮੇਂ ਚ ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ 1,00,000 ਦੀ ਗਿਣਤੀ ਦੇ ਵਿੱਚ ਖਾਲਸਾ ਇਕੱਠਾ ਹੋਇਆ ਸੀ ਜਦੋਂ ਹਮਲਾ ਕੀਤਾ।
50 ਬਚਿਓ ਔਰ ਸਭ ਗਿਓ ਮਾਰਾ।
ਤੇ ਜਦੋਂ ਹਮਲਾ ਹੋਇਆ ਉਦੋਂ ਕੇਵਲ 50,000 ਬਚਿਆ, 50,000 ਉਸੇ ਸਮੇਂ ਸ਼ਹੀਦ ਹੋ ਗਿਆ।
ਪਿੰਡ ਪਿਤਾ ਹਮਾਰੇ ਤੀਸ ਬਤਾਏ।
ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਬਜ਼ੁਰਗ ਕਹਿੰਦੇ ਕੁਝ ਵੀ 50,000 ਸ਼ਹੀਦ ਹੋ ਗਏ ਤੇ 50,000 ਅੱਗੇ ਚੱਲ ਗਏ, ਪਰ ਜੋ ਭਾਈ ਰਤਨ ਸਿੰਘ ਭੰਗੂ ਦੇ ਪਿਤਾ ਭਾਈ ਰਾਏ ਸਿੰਘ ਉਹਨਾਂ ਨੇ ਦੱਸਿਆ ਕਿ ਉੱਥੇ ਜ਼ਿਆਦਾ ਗਿਣਤੀ ਵਿੱਚ ਸ਼ਹੀਦ ਹੋਏ ਤੇ 1,00,000 ਦੇ ਵਿੱਚੋਂ 30,000 ਗੁਰੂ ਕਾ ਖਾਲਸਾ ਵਹੀਰ ਨੂੰ ਲੈ ਕੇ ਮਾਲਵੇ ਵੱਲ ਨੂੰ ਤੁਰਿਆ।
ਪਿਤਾ ਚਾਚੇ ਦੋਏ ਹਮ ਥੇ ਸਾਥ।
ਭਾਈ ਰਤਨ ਸਿੰਘ ਕਹਿੰਦੇ ਕਿਉਂਕਿ ਮੇਰੇ ਪਿਤਾ ਤੇ ਮੇਰੇ ਚਾਚਾ ਦੋਵੇਂ ਇਸ ਵੱਡੇ ਘੱਲੂ ਘਾਰੇ ਵਿੱਚ ਸਨ।
ਹੁਣ ਤੇ ਸੁਣ ਹਮ ਆਖੀ ਬਾਤ।
ਮੈਂ ਉਹਨਾਂ ਤੋਂ ਸੁਣ ਕਰਕੇ ਉਹਨਾਂ ਤੋਂ ਸਰਵਣ ਕਰਕੇ ਹੀ ਇਹ ਲਿਖ ਰਿਹਾ ਹਾਂ।
ਘੋੜੇ ਊਠ ਕੀ ਗਿਣਤੀ ਨਾ ਹੈ।
ਭਾਈ ਸਾਹਿਬ ਕਹਿੰਦੇ ਘੋੜਿਆਂ ਦੀ ਤੇ ਊਠਾਂ ਦੀ, ਕਿੰਨੇ ਕੇ ਘੋੜੇ ਮਰ ਗਏ ਊਠ ਮਰ ਗਏ ਉਹਨਾਂ ਦੀ ਗਿਣਤੀ ਨਹੀਂ।
ਘੱਲੂ ਘਾਰੇ ਇਸਕੇ ਮਾਹੇ।
ਇਸ ਘੱਲੂ ਘਾਰੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ।
ਕੋ ਘੱਟ ਕੋ ਆਖੇ ਜ਼ਿਆਦਾ।
ਭਾਈ ਸਾਹਿਬ ਕਹਿੰਦੇ ਕੋਈ ਕਹਿੰਦਾ ਵੀ ਜ਼ਿਆਦੀ ਗਿਣਤੀ ਵਿੱਚ ਸ਼ਹੀਦ ਹੋਏ, ਕੋਈ ਕਹਿੰਦਾ ਘੱਟ ਗਿਣਤੀ ਵਿੱਚ ਸ਼ਹੀਦ ਹੋਏ।
ਇਤਨਾ ਕਿ ਹਮ ਪਿਤ ਕਹੀ ਮਰਿਆਦਾ।
ਪਰ ਜੋ ਸਾਡੇ ਪਿਤਾ ਨੇ ਦੱਸਿਆ ਮੈਂ ਉਹ ਦੱਸ ਰਿਹਾ ਵੀ 80,000 ਦੀ ਗਿਣਤੀ ਵਿੱਚ ਸ਼ਹੀਦ ਹੋ ਗਏ ਤੇ 20,000 ਗੁਰੂ ਕਾ ਖਾਲਸਾ ਹੁਣ ਇਕੱਤਰਿਤ ਹੋਇਆ।
ਇੱਕ ਨਿਹੰਗ ਸਿੰਘ ਬੁੱਕ ਤੈ ਹੈ ਕਿਹੋ ਉੱਚੋ ਬਚਨ ਸੁਣਾਏ।
ਖਾਲਸਾ ਜੀ ਉੱਥੇ ਕਹਿੰਦੇ ਜਦੋਂ ਇਕੱਠੇ ਹੋਏ ਉੱਥੇ ਇੱਕ ਗੁਰੂ ਕੀ ਲਾਡਲੀ ਫੌਜ ਗੁਰੂ ਕੇ ਨਿਹੰਗ ਸਿੰਘ ਨੇ ਸਾਰੀ ਵਹੀਰ ਨੂੰ ਸੰਬੋਧਨ ਹੋ ਕੇ ਇੱਕ ਉੱਚੀ ਆਵਾਜ਼ ਦੇ ਵਿੱਚ ਬਚਨ ਕੀਤਾ।
ਤਤ ਖਾਲਸੇ ਸੋ ਰਹੋ ਗਇਓ ਸੋ ਖੋਟ ਗਵਾਏ।
ਉਹ ਨਿਹੰਗ ਸਿੰਘ ਨੇ ਦੁਬਾਰਾ ਜਜ਼ਬਾ ਭਰਿਆ ਤੇ ਕਿਹਾ, ਖਾਲਸਾ ਜੀ ਘਬਰਾਓ ਨਾ, ਕਲਗੀਆਂ ਵਾਲੇ ਦਾ ਤਤ ਖਾਲਸਾ ਹਜੇ ਵੀ ਅਡੋਲ ਹੈ। ਕਲਗੀਆਂ ਵਾਲੇ ਪਾਤਸ਼ਾਹ ਦਾ ਤਤ ਖਾਲਸਾ ਹਜੇ ਵੀ ਉਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਡਟਿਆ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹ ਕਲਗੀਆਂ ਵਾਲੇ ਦੀ ਗੋਦ ਵਿੱਚ ਬਰਾਜੇ। ਸੋ ਇਸ ਤਰ੍ਹਾਂ ਖਾਲਸਾ ਜੀ ਵੱਡੇ ਘੱਲੂਘਾਰੇ ਵਿੱਚ ਸਿੰਘ ਇੱਕ ਦੂਸਰੇ ਦੇ ਅੰਦਰ ਜਜ਼ਬਾ ਭਰਦੇ ਨੇ, ਇਸ ਤਰ੍ਹਾਂ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਨੇ।
ਸਰਦਾਰ ਸਭੇ ਜ਼ਖਮੀ ਭਏ ਸਾਬਤ ਰਹੋ ਨਾ ਕੋਏ।
ਤੇ ਜਿਹੜੇ ਦਲ ਪੰਥ ਦੇ ਜਥੇਦਾਰ ਨੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਤੇ ਜਿਹੜੇ ਮਿਸਲਾਂ ਦੇ ਸਰਦਾਰ ਕਨਈਆ ਮਿਸਲ ਦੇ, ਭੰਗੀ ਮਿਸਲ ਦੇ, ਰਾਮਗੜੀਆ ਮਿਸਲ ਤੇ ਇਸੇ ਤਰ੍ਹਾਂ ਬਾਬਾ ਸ਼ਾਮ ਸਿੰਘ ਨਾਰੋ ਕੇ, ਇਸੇ ਤਰ੍ਹਾਂ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ, ਭਾਈ ਬੁੱਢਾ ਸਿੰਘ, ਇਹ ਸਾਰੇ ਜਿਹੜੇ ਪੰਥ ਦੇ ਬਹਾਦਰ ਜਰਨੈਲ ਜ਼ਖਮੀ ਹੋਏ ਪਏ, ਕੋਈ ਵੀ ਸਹੀ ਸਲਾਮਤ ਨਹੀਂ। ਸਾਰਿਆਂ ਦੇ ਸਰੀਰ ਦੇ ਉੱਤੇ 22-22 ਤੋਂ ਵੱਧ ਗਿਣਤੀ ਦੇ ਵਿੱਚ ਫੱਟ ਲੱਗੇ ਹੋਏ।
ਲਈ ਸ਼ਹੀਦੀ ਥੀ ਘਟਣ ਕਰਨ ਗਿਣਤੀ ਸਭਨ ਨਾ ਹੋਏ।
ਭਾਈ ਸਾਹਿਬ ਕਹਿੰਦੇ ਇੰਨੀਆਂ ਕਿ ਸ਼ਹੀਦੀਆਂ ਹੋਈਆਂ ਵੀ ਪੂਰੇ ਤਰੀਕੇ ਨਾਲ ਤੇ ਗਿਣਤੀ ਵੀ ਨਹੀਂ ਗਿਣੀ ਜਾ ਸਕਦੀ।
ਚੜ੍ਹਤ ਸਿੰਘ ਜ਼ਖਮ ਗਿਣੇ ਨਾ ਜਾਏ।
ਬਾਬਾ ਚੜ੍ਹਤ ਸਿੰਘ ਦੇ ਸਰੀਰ ਤੇ ਲੱਗੇ ਜ਼ਖਮ ਹੀ ਨਹੀਂ ਗਿਣੇ ਜਾ ਸਕਦੇ। ਇੰਨੇ ਕੇ ਜ਼ਖਮ ਬਾਬਾ ਚੜ੍ਹਤ ਸਿੰਘ ਦੇ ਸਰੀਰ ਤੇ ਲੱਗੇ ਵੀ ਗਿਣੇ ਨਹੀਂ ਜਾ ਸਕਦੇ।
ਤੀਰ ਤਲਵਾਰ ਜੋ ਨੇਜੇ ਖਾਏ।
ਬਾਬਾ ਜੀ ਦੇ ਸਰੀਰ ਦੇ ਉੱਤੇ ਤੀਰਾਂ ਦੇ ਵਾਰ ਲੱਗੇ, ਨੇਜਿਆਂ ਦੇ, ਤਲਵਾਰਾਂ ਦੇ ਨਾਲ ਜ਼ਖਮ ਹੋਏ ਪਏ।
ਭੀਮ ਸੈਨ ਜਿਮ ਜਿੱਤ ਵੱਲ ਜੁੜੇ।
ਜਿਸ ਤਰ੍ਹਾਂ ਕਹਿੰਦੇ ਭੀਮ ਸੈਨ ਸੀ, ਉਸੇ ਤਰ੍ਹਾਂ ਬਾਬਾ ਚੜ੍ਹਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕੀਤਾ।
ਬਿਨ ਲਾਏ ਸ਼ਸਤਰ ਖਾਲੀ ਨਾ ਮੁੜੇ।
ਖਾਲਸਾ ਜੀ ਬਿਨਾਂ ਦੁਸ਼ਮਣ ਨੂੰ ਮਾਰੇ ਬਾਬਾ ਚੜ੍ਹਤ ਸਿੰਘ ਖਾਲੀ ਨਹੀਂ ਸੀ ਮੁੜਦੇ, ਭਾਵੇਂ ਆਪਣੇ ਸਰੀਰ ਦੇ ਉੱਤੇ 50 ਤੋਂ ਵੱਧ ਜ਼ਖਮ ਹੋ ਗਏ ਸਨ, ਬਾਬਾ ਚੜ੍ਹਤ ਸਿੰਘ ਦਾ ਹੌਸਲਾ ਫਿਰ ਵੀ ਨਹੀਂ ਸੀ ਟੁੱਟਿਆ। ਜਦੋਂ ਕਿਤੇ ਛਾਤੀ ਵਿੱਚ ਤੀਰ ਵੱਜਣਾ ਜਾਂ ਖਾਲਸਾ ਜੀ ਜ਼ਾਲਮਾਂ ਨੇ ਤਲਵਾਰਾਂ ਜਾਂ ਨੇਜਿਆਂ ਨਾਲ ਵਾਰ ਕਰਨਾ, ਬਾਬਾ ਚੜ੍ਹਤ ਸਿੰਘ ਵਾਰ ਖਾ ਕੇ ਵਾਪਸ ਨਹੀਂ ਸੀ ਆਉਂਦੇ, ਬਲਕਿ ਅਗਲੇ ਦਾ ਸੋਧਾ ਲਾ ਕੇ ਫੇਰ ਹੀ ਵਾਪਸ ਆਉਂਦੇ ਸੀ।
ਤਿੰਨ ਦਿਨ ਤਿਸ ਦਿਨ ਤੈ ਚੜ੍ਹਤ ਸਿੰਘ ਕੀ ਭਈ ਸਿੰਘਨ ਮਸ਼ਹੂਰ।
ਬਸ ਇਸੇ ਘੱਲੂਘਾਰੇ ਤੋਂ ਬਾਅਦ ਬਾਬਾ ਚੜ੍ਹਤ ਸਿੰਘ ਦੀ ਜੈ ਜੈਕਾਰ ਹੋਣ ਲੱਗ ਪਈ।
ਬਚਾਏ ਬਹੁਤ ਬਹਿਰੀ ਹੈ ਚੱਕ ਜੋਖੋ ਸੀਸ ਜ਼ਰੂਰ।
ਕਿਉਂਕਿ ਬਾਬਾ ਚੜ੍ਹਤ ਸਿੰਘ ਨੇ ਬਚਾਏ ਬਹੁਤ ਬਹੀਰੀ ਏ, ਵਹੀਰ ਨੂੰ ਸਭ ਤੋਂ ਵੱਧ ਗਿਣਤੀ ਦੇ ਵਿੱਚ ਬਾਬਾ ਚੜ੍ਹਤ ਸਿੰਘ ਨੇ ਬਚਾਉਣਾ ਕੀਤਾ।
ਚੌਪਈ ਸਭ ਬਹੀਰੀਏ ਧਨ ਧਨ ਆਖੇ।
ਤੇ ਵਹੀਰ ਦੇ ਸਾਰੇ ਸਿੰਘ ਸੂਰਮੇ ਬਾਬਾ ਚੜ੍ਹਤ ਸਿੰਘ ਨੂੰ ਧਨ ਧਨ ਕਹਿੰਦੇ ਨੇ।
ਅਮ ਜਵਾਏ ਚੜ੍ਹਤ ਸਿੰਘ ਭਾਖੇ।
ਤੇ ਕਹਿੰਦੇ ਵੀ ਸਾਨੂੰ ਬਾਬਾ ਚੜ੍ਹਤ ਸਿੰਘ ਨੇ ਆਪਣਾ ਸਰੀਰ ਡਾਹ ਕੇ ਬਚਾਇਆ ਹੈ।
ਜੋ ਜੀਵੇ ਚੜ੍ਹਤ ਸਿੰਘ ਜਵਾਏ।
ਤੇ ਖਾਲਸਾ ਜੀ ਸਾਰੇ ਕਹਿੰਦੇ ਵੀ ਜਿਹੜੇ ਵੀ ਜੀਰੇ ਇਹ ਬਾਬੇ ਚੜ੍ਹਤ ਸਿੰਘ ਦੀ ਕੁਰਬਾਨੀ ਹੈ।
ਜੋ ਵਹੀਰ ਸਭ
ਇਸ ਤਰ੍ਹਾਂ ਵਹੀਰ ਦੇ ਸਾਰੇ ਸਿੰਘ ਸੇਵਕ ਬਾਬੇ ਚੜ੍ਹਤ ਸਿੰਘ ਦੀ ਸਿਫਤ ਕਰਦੇ।
ਰਲ ਵਹੀਰ ਜੋ ਦਏ ਸਸੀਸ।
ਤੇ ਸਾਰੇ ਰਲ ਕੇ ਬਾਬਾ ਚੜ੍ਹਤ ਸਿੰਘ ਨੂੰ ਅਸੀਸਾਂ ਦਿੰਦੇ।
ਓਏ ਸਰਦਾਰ ਜੈ ਵਿਸੇ ਬੀਸ।
ਤੇ ਕਹਿੰਦੇ ਵੀ ਇਹ ਬਹੁਤ ਵੱਡਾ ਸਰਦਾਰ ਹੈ।
ਸਰਬ ਪੰਥ ਜੈ ਹੋਏ ਸਰਦਾਰ।
ਤੇ ਸਾਰੇ ਪੰਥ ਨੇ ਕਿਹਾ ਇਹ ਪੰਥ ਦਾ ਬਹਾਦਰ ਜਰਨੈਲ ਸੂਰਮਾ ਹੈ।
ਸਭ ਇਸ ਦੇਵੇ ਅਸੀਸ ਹਜ਼ਾਰ।
ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਨੇ ਉਸ ਸੂਰਮੇ ਨੂੰ ਅਸੀਸਾਂ ਦਿੱਤੀਆਂ।
ਉਹ ਕਹੇ ਜੈ ਹੋਏ ਪਾਤਸ਼ਾਹ।
ਤੇ ਕੁਝ ਗੁਰੂ ਕੇ ਸਿੰਘ ਕਹਿੰਦੇ ਇਹਨੂੰ ਗੁਰੂ ਨਾਨਕ ਦੇ ਘਰ ਦੀਆਂ ਪਾਤਸ਼ਾਹੀਆਂ ਮਿਲਣਗੀਆਂ।
ਉਹ ਕਹੇ ਜੈ ਲਾਹੌਰੇ ਪਾਹੇ।
ਤੇ ਕੁਝ ਸਿੱਖ ਅਸੀਸਾਂ ਦਿੰਦੇ ਵੀ ਇਹ ਲਾਹੌਰ ਦੇ ਤਖ਼ਤ ਦਾ ਮਾਲਕ ਹੋਵੇਗਾ।
ਉਹ ਕਹੇ ਜੈ ਲੈ ਮੁਲਤਾਨ।
ਤੇ ਕੁਝ ਗੁਰੂ ਕੇ ਸਿੱਖ ਕਹਿੰਦੇ ਵੀ ਬਾਬਾ ਚੜ੍ਹਤ ਸਿੰਘ ਨੂੰ ਕਲਗੀਧਰ ਪਾਤਸ਼ਾਹ ਮੁਲਤਾਨ ਦਾ ਰਾਜ ਵੀ ਦੇਣਗੇ।
ਕਹੇ ਕਸ਼ਮੀਰ ਓ ਕਾਬਲਤਾਨ।
ਤੇ ਕੁਝ ਗੁਰੂ ਕੇ ਸਿੱਖ ਅਸੀਸਾਂ ਦਿੰਦੇ ਵੀ ਕਾਬਲ ਤੋਂ ਲੈ ਕਰਕੇ ਕਸ਼ਮੀਰ ਤੱਕ ਬਾਬੇ ਚੜ੍ਹਤ ਸਿੰਘ ਦੀ ਧਾਕ ਵੱਜੇਗੀ।
ਦਿੱਲੀ ਦੱਖਣ ਪੂਰਬ ਪਹਾੜ।
ਦਿੱਲੀ ਤੋਂ ਲੈ ਕੇ ਦੱਖਣ ਪਹਾੜਾਂ ਤੱਕ ਬਾਬਾ ਚੜ੍ਹਤ ਸਿੰਘ ਰਾਜ ਕਾਇਮ ਕਰਨਗੇ।
ਇਹੀ ਲਵੇ ਸਭ ਕੁੰਟਾ ਚਾਰ।
ਇਸ ਤਰ੍ਹਾਂ ਸਾਰੇ ਅਸੀਸਾਂ ਦਿੰਦੇ ਕਿ ਬਾਬਾ ਚੜ੍ਹਤ ਸਿੰਘ ਤੇਰੀ ਸਦਾ ਚੜ੍ਹਦੀ ਕਲਾ ਹੋਵੇ।
ਹਿਮ ਕਰ ਕਰੇ ਵਹੀਰ ਅਰਦਾਸ।
ਇਸ ਤਰ੍ਹਾਂ ਵਹੀਰ ਦੇ ਸਾਰੇ ਸਿੰਘ ਸੇਵਕ ਬਾਬਾ ਜੀ ਦੀ ਅਰਦਾਸਾਂ ਕਰਦੇ।
ਲੱਗੇ ਗੈਲ ਸਭ ਚੜ੍ਹਤ ਸਿੰਘ ਖਾਸ।
ਕਿਉਂਕਿ ਖਾਲਸਾ ਜੀ ਬਾਬਾ ਚੜ੍ਹਤ ਸਿੰਘ ਨੇ ਆਪਣੇ ਸਰੀਰ ਤੇ ਜ਼ਖਮ ਖਾ ਕੇ ਸਿੰਘਾਂ ਦੇ ਪਰਿਵਾਰਾਂ ਨੂੰ ਬਚਾਇਆ।
ਜਿੱਧਰ ਚੜ੍ਹਤ ਸਿੰਘ ਚੜ੍ਹਤ ਤੁਰੇ, ਸਭ ਬਹੀਰ ਸੋ ਤਿੱਧਰ ਜਾਏ।
ਕਹਿੰਦੇ ਜਿੱਧਰ ਵੀ ਬਾਬਾ ਚੜ੍ਹਤ ਸਿੰਘ ਜਾਂਦੇ ਉਧਰ ਹੀ ਸਾਰੀ ਬਹੀਰ ਜਾਂਦੀ।
ਆਦਰ ਸਭ ਖਾਲਸੋ ਕੇ ਔਰ ਕਰੇ, ਯੁੱਧ ਫਤਿਹ ਸਭ ਪਾਏ।
ਤੇ ਕਹਿੰਦੇ ਸਾਰੇ ਗੁਰੂ ਕੇ ਸਿੰਘ ਸੇਵਕ ਬਾਬਾ ਚੜ੍ਹਤ ਸਿੰਘ ਜੀ ਦਾ ਆਦਰ ਕਰਦੇ ਤੇ ਸਤਿਕਾਰ ਨਾਲ ਝੁੱਕ ਕੇ ਬਾਬਾ ਚੜ੍ਹਤ ਸਿੰਘ ਨੂੰ ਫਤਿਹ ਗਜਾਉਂਦੇ।
ਸਭ ਖਾਲਸੇ ਮੈਂ ਆਦਰ ਪਾਵੇ।
ਤੇ ਇਸ ਤਰ੍ਹਾਂ ਬਾਬਾ ਚੜ੍ਹਤ ਸਿੰਘ ਦੀ ਕੁਰਬਾਨੀ ਸਦਕਾ ਖਾਲਸਾ ਪੰਥ ਦੇ ਵਿੱਚ ਬਾਬਾ ਚੜ੍ਹਤ ਸਿੰਘ ਦਾ ਬਹੁਤ ਆਦਰ ਸਤਿਕਾਰ ਹੋਇਆ।
ਲੱਗੇ ਦੀਵਾਨ ਤੈਂ ਪਹਿਲੋਂ ਬੁਲਾਵੇ।
ਖਾਲਸਾ ਜੀ ਜਿੱਥੇ ਵੀ ਦੀਵਾਨ ਲੱਗਦਾ ਸਭ ਤੋਂ ਪਹਿਲਾਂ ਬਾਬਾ ਚੜ੍ਹਤ ਸਿੰਘ ਜੀ ਨੂੰ ਬੁਲਾਉਂਦੇ।
ਲੈ ਸਲਾਏ ਤੋਂ ਤਿੱਤ ਵੱਲ ਵਧਾਵੇ।
ਤੇ ਬਾਬਾ ਚੜ੍ਹਤ ਸਿੰਘ ਦੀ ਸਲਾਹ ਦੇ ਨਾਲ ਫੇਰ ਹੀ ਕੋਈ ਗੁਰਮਤਾ ਸੋਧ ਦੇ।
ਨਰਜਾਨਾ ਉਸੇ ਪਹਿਲੋਂ ਪਹੁੰਚਾਵੇ।
ਤੇ ਜਦੋਂ ਵੀ ਨਜ਼ਰਾਨਾ ਆਉਂਦਾ ਸਭ ਤੋਂ ਪਹਿਲਾਂ ਬਾਬਾ ਚੜ੍ਹਤ ਸਿੰਘ ਨੂੰ ਪਹੁੰਚਾਉਂਦੇ। ਸੋ ਇੱਥੇ ਵੱਡੇ ਘੱਲੂਘਾਰੇ ਦੀ ਸੰਪੂਰਨਤਾ ਹੁੰਦੀ ਹੈ। ਅੱਗੇ ਹੁਣ ਆਪਾਂ ਸਰਵਣ ਕਰਾਂਗੇ ਹੋਰ ਸ਼ਹੀਦਾਂ ਦਾ ਇਤਿਹਾਸ। ਆਓ ਪਿਆਰ ਨਾਲ ਸਰਵਣ ਕਰੀਏ ਜੀ।
ਦੋਹਰਾ ਗੁਰ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਭਾਈ ਰਤਨ ਸਿੰਘ ਪੰਗੂਏ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਮੰਗਲ ਕਰਦੇ ਕਿ ਪਰਮਾਤਮਾ ਇੱਕ ਹੈ, ਸੰਸਾਰ ਦੀ ਉਤਪਤੀ ਕਰ ਰਿਹਾ, ਸੰਸਾਰ ਨੂੰ ਜਨਮ ਦੇ ਰਿਹਾ, ਜਨਮ ਦੇਣ ਤੋਂ ਬਾਅਦ ਸੰਸਾਰ ਨੂੰ ਪਾਲ ਰਿਹਾ ਤੇ ਪਾਲਣ ਤੋਂ ਬਾਅਦ ਫਿਰ ਸਮੇਟ ਵੀ ਰਿਹਾ। ਐਸੇ ਪਰਮਾਤਮਾ ਦੀ ਸਦਾ ਦੁਨੀਆਂ ਦੇ ਤਖਤੇ ਦੇ ਉੱਤੇ ਫਤਿਹ ਹੈ। ਪ੍ਰਸਾਦ ਤੋਂ ਭਾਵ ਤੇਰੀ ਕਿਰਪਾ ਦੇ ਨਾਲ ਐਸੇ ਮਹਾਨ ਸ਼ਹੀਦ ਦਾ ਇਤਿਹਾਸ ਲਿਖਣਾ ਆਰੰਭ ਕਰ ਰਹੇ ਨੇ। ਅਕਾਲ ਸਹਾਏ, ਅਕਾਲ ਸਹਾਏ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਸਿੰਘਾਂ ਵਿੱਚ ਪ੍ਰਚਲਿਤ ਹੈ। ਗੁਰੂ ਕੇ ਖਾਲਸੇ ਆਪਣੇ ਸ਼ਮਸ਼ੀਰਾਂ ਤੇ ਚੱਕਰਾਂ ਦੇ ਉੱਤੇ, ਖੰਡਿਆਂ ਦੇ ਉੱਤੇ ਅਕਾਲ ਜੀ ਸਹਾਏ ਲਿਖਿਆ ਕਰਦੇ ਸੀ ਵੀ ਜੋ ਅਕਾਲ ਪੁਰਖ ਪਰਮਾਤਮਾ ਹੈ ਸਦਾ ਹੀ ਆਪਣੇ ਖਾਲਸੇ ਨਾਲ ਸਹਾਏ ਹੁੰਦਾ ਹੈ।
ਦੋਹਰਾ ਗੁਰੂ ਬਖਸ਼ ਸਿੰਘ ਨੇ ਹੰਗ ਕੀ ਸਾਖੀ ਸੁਣੋ ਸੁਜਾਨ।
ਹੁਣ ਉਸ ਸੂਰਬੀਰ ਯੋਧੇ ਦੀ ਸਾਖੀ ਆਰੰਭ ਹੋਵੇਗੀ ਜਿਨ੍ਹਾਂ ਦਾ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬੁੰਗਾ ਬਣਿਆ ਹੋਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ। ਉਹ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਹੁਣ ਆਰੰਭ ਹੋਵੇਗਾ।
ਭਾਈ ਸ਼ਹੀਦੀ ਉਨਪਲੀ ਪਾਲ ਅੰਮ੍ਰਿਤ ਅਸਥਾਨ।
ਜਿਨ੍ਹਾਂ ਨੇ ਖਾਲਸਾ ਜੀ 30,000 ਗਿਲਜਿਆਂ ਦੀ ਫੌਜ ਦਾ ਮੁਕਾਬਲਾ ਕੀਤਾ ਕੇਵਲ 30 ਸਿੰਘਾਂ ਦੇ ਨਾਲ। 30,000 ਦਾ ਮੁਕਾਬਲਾ ਤੀਆਂ ਨੇ ਕੀਤਾ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਨੇ ਗਿਲਜਿਆਂ ਨੂੰ ਧੂੜ ਚਟਾਈ ਤੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਪਾਈ। ਅੱਜ ਵੀ ਉਹਨਾਂ ਦਾ ਸਥਾਨ ਕਾਇਮ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜਾ ਕੇ ਉਹਨਾਂ ਦੇ ਸਥਾਨ ਤੇ ਨਮਸਕਾਰਾਂ ਕਰਦੀਆਂ।
ਚੌਪਈ ਉਤੋਂ ਪਜੰਗੀ ਉਹ ਬੜ ਜੰਗੀ।
ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਦੇ ਉਹ ਪਿਆਰੇ ਭੁਜੰਗੀ, ਭੁਜੰਗੀ ਤੋਂ ਭਾਵ ਸਪੁੱਤਰ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਲਈ ਭੁਜੰਗੀ ਸ਼ਬਦ ਵਰਤਿਆ। ਕਹਿੰਦੇ ਐਸੇ ਮਹਾਨ ਭੁਜੰਗੀ ਜਿਹੜੇ ਸਦਾ ਹੀ ਜੰਗ ਵਾਸਤੇ ਤਿਆਰ ਰਹਿੰਦੇ।
ਨੀਲ ਬਸਤਰ ਰੱਖ ਰਹਿ ਰਹਿਤ ਚੰਗੀ।
ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਸਦਾ ਆਪਣੇ ਤਨ ਦੇ ਉੱਤੇ ਨੀਲਾ ਬਾਣਾ ਸਜਾਉਂਦੇ, ਨੀਲੇ ਬਸਤਰ ਧਾਰਨ ਕਰਕੇ ਰੱਖਦੇ।
ਰਾਤ ਉੱਠੇ ਅਰ ਸੁੱਖਾ ਪੀਵੇ।
ਤੇ ਅੰਮ੍ਰਿਤ ਵੇਲੇ ਉੱਠ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸ਼ਹੀਦੀ ਦੇਗਾਂ ਦੇ ਰਗੜੇ ਲਾ ਕੇ ਸ਼ਰਧਾਈਆਂ ਛਕਦੇ।
ਓਏ ਰਮਣੀਓ ਮੁਖੀ ਦਾਵਤ ਕੀ ਵੇ।
ਤੇ ਖਾਲਸਾ ਜੀ ਆਪਣੇ ਮੁਖ ਦੇ ਵਿੱਚ ਦਾਤਨ ਕਰਦੇ ਜੋ ਅੱਜ ਵੀ ਦਲਾਂ ਪੰਥਾਂ ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਰਿਆਦਾ ਜਿਹੜੀ ਸੰਗਤ ਨਮਸਕਾਰ ਕਰਨ ਜਾਂਦੀ ਉਹਨੂੰ ਦਾਤਣ ਦਿੱਤੀ ਜਾਂਦੀ ਹੈ। ਉਸੇ ਪੁਰਾਤਨ ਮਰਿਆਦਾ ਨੂੰ ਬਰਕਰਾਰ ਰੱਖਿਆ ਵੀ ਜਿਵੇਂ ਸਾਡੇ ਬਜ਼ੁਰਗ ਦਾਤਨਾ ਕਰਦੇ ਰਹੇ, ਸਾਡੇ ਆਉਣ ਵਾਲੇ ਪਰਿਵਾਰਾਂ ਨੂੰ ਚੇਤੇ ਰਵੇ, ਤੇ ਇਸ ਕਰਕੇ ਉਹ ਅੱਜ ਵੀ ਉਸੇ ਤਰ੍ਹਾਂ ਦਾਤਨਾ ਸੰਗਤ ਵਿੱਚ ਵੰਡਦੇ ਨੇ। ਤੇ ਬਾਬਾ ਗੁਰਬਖਸ਼ ਸਿੰਘ ਜੀ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਸਭ ਤੋਂ ਪਹਿਲਾਂ ਦਾਤਨ ਕਰਦੇ।
ਸਵਾ ਪੈਰ ਨਿਸ ਕਰੇ ਇਸ਼ਨਾਨ।
ਤੇ ਖਾਲਸਾ ਜੀ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲੇ ਉੱਠ ਕਰਕੇ ਬਾਬਾ ਜੀ ਨੇ ਦਾਤਨ ਕਰਕੇ ਇਸ਼ਨਾਨ ਕਰਨਾ।
ਬਾਣੀ ਪੜੇ ਖੜ ਪੱਗ ਬੰਧਾਨ।
ਤੇ ਖਾਲਸਾ ਜੀ ਐ ਸਾਵਧਾਨ ਹੋ ਕਰਕੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਨਾਲੇ ਤਾਂ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ, ਨਾਲੇ ਆਪਣੇ ਸੀਸ ਦੇ ਉੱਤੇ ਦਮਾਲਾ ਝਲਾਉਣਾ ਸ਼ੁਰੂ ਕਰ ਦੇਣਾ। ਅੱਜ ਤੇ ਆਪਾਂ ਬਾਣੀ ਪੜ੍ਹਨ ਨੂੰ ਤਿਆਰ ਹੀ ਨਹੀਂ, ਆਪਾਂ ਤੇ ਇਹ ਚਾਹੁੰਦੇ ਵੀ ਘੱਟ ਤੋਂ ਘੱਟ ਬਾਣੀ ਪੜ੍ਹਨੀ ਪਵੇ। ਪਰ ਗੁਰੂ ਕੇ ਸਿੱਖ ਤੇ ਜਦੋਂ ਦਸਤਾਰ ਵੀ ਸਜਾਉਂਦੇ ਸੀ ਉਦੋਂ ਵੀ ਬਾਣੀ ਪੜ੍ਹਦੇ ਸੀ। ਅੱਜ ਵੀ ਕੁਝ ਗੁਰੂ ਕੀਆਂ ਫੌਜਾਂ ਤੇ ਗੁਰੂ ਕੇ ਸਿੱਖ ਜਦੋਂ ਦਸਤਾਰ ਜਾਂ ਦਮਾਲਾ ਸਜਾਉਂਦੇ ਤਾਂ ਇੱਕ ਬਾਣੀ ਹੈ ਸਲੋਕ ਦਮਾਲੇ ਦਾ, ਜਦੋਂ ਦਸਤਾਰ ਸਜਾਉਂਦੇ ਨਾਲ ਉਹ ਸ਼ਬਦ ਪੜਦੇ ਪੱਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸਉ ਅਰਾਧੀਐ ਅੰਤ ਨਾ ਪਾਰਾ ਵਾ ਹੋ ਗਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਊਚ ਦਮਾਲੜਾ। ਇਹ ਸ਼ਬਦ ਹੈ ਪੰਜ ਸੱਤ ਮਿੰਟ ਦਾ। ਇਹ ਸ਼ਬਦ ਦਾ ਜਾਪ ਕਰਕੇ ਫਿਰ ਗੁਰੂ ਕੇ ਸਿੱਖ ਦਸਤਾਰ ਸਜਾਉਂਦੇ। ਤੇ ਮੈਂ ਇੱਕ ਬੇਨਤੀ ਕਰਾਂਗਾ ਨੌਜਵਾਨਾਂ ਦੇ ਚਰਨਾਂ ਵਿੱਚ, ਕਈ ਵਾਰੀ ਸਾਡੇ ਮਨ ਵਿੱਚ ਸਵਾਲ ਹੁੰਦਾ ਵੀ ਦਸਤਾਰ ਸਿੱਖਣੀ ਹੈ ਤੇ ਕਿੱਥੋਂ ਸਿੱਖੀਏ, ਦਮਾਲਾ ਸਿੱਖਣਾ ਤੇ ਕਿੱਥੋਂ ਸਿੱਖੀਏ। ਮੈਂ ਆਪਣਾ ਅਨੁਭਵ ਸਾਂਝਾ ਕਰਾਂਗਾ ਕਿ ਖਾਲਸਾ ਜੀ ਜੇ ਕੋਈ ਨਹੀਂ ਨਾ ਮਿਲ ਰਿਹਾ ਦਸਤਾਰ ਸਿਖਾਉਣ ਵਾਲਾ, ਦਮਾਲਾ ਸਿਖਾਉਣ ਵਾਲਾ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਨੂੰ ਧਿਆਨ ਟਕਾ ਕਰਕੇ ਸਲੋਕ ਦਮਾਲੇ ਦਾ ਜੋ ਸ਼ਬਦ ਹੈ ਇਹਦਾ 13 ਵਾਰ ਜਾਂ 21 ਵਾਰ ਜਾਂ ਫਿਰ ਕਬਿਓ ਬਾਚ ਬੇਨਤੀ ਚੋਪਈ ਸਾਹਿਬ ਦੇ 10 ਪਾਠ ਜਾਂ 21 ਪਾਠ ਕਰਕੇ ਅਰਦਾਸ ਕਰੋ। ਤੇ ਜੇ ਕੋਈ ਨਹੀਂ ਮਿਲ ਰਿਹਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹੋ ਪਾਤਸ਼ਾਹ ਤੁਸੀਂ ਸਾਨੂੰ ਦਸਤਾਰ ਸਜਾਉਣੀ ਸਿਖਾ ਦਿਓ। ਤੇ ਮੈਂ ਬੇਨਤੀ ਕਰਾਂ ਜੇ ਰੋਜ਼ ਬਾਣੀ ਪੜ੍ਹ ਕੇ ਇਸ ਤਰ੍ਹਾਂ ਅਭਿਆਸ ਕਰੋਗੇ ਨਾ ਸਲੋਕ ਦਮਾਲੇ ਦਾ ਤੇ ਸੱਚ ਜਾਣਿਓ ਕਲਗੀ ਧਰ ਪਾਤਸ਼ਾਹ ਕਿਰਪਾ ਕਰਨਗੇ, ਇੱਕ ਦਿਨ ਐਸੀ ਦਸਤਾਰ ਸਜਾਉਣੀ ਆਵੇਗੀ ਜਿਹਦੀ ਸ਼ਾਨ ਦੁਨੀਆਂ ਦੇ ਤਖਤੇ ਤੇ ਕਿਤੇ ਮਿਲੇਗੀ ਨਹੀਂ। ਕਲਗੀਧਰ ਜੀ ਦੀ ਬਾਣੀ ਵਿੱਚ ਇਹ ਤਾਕਤ ਹੈ। ਸੋ ਇਹ ਸਾਡੇ ਸਿੰਘਾਂ ਦੀ ਮਰਿਆਦਾ ਸੀ, ਜਦੋਂ ਦਸਤਾਰ ਸਜਾਉਂਦੇ ਸੀ ਉਦੋਂ ਵੀ ਬਾਣੀ ਪੜ੍ਹਦੇ ਸੀ। ਸੋ ਬਾਬਾ ਗੁਰਬਖਸ਼ ਸਿੰਘ ਜੀ ਦਸਤਾਰ ਸਜਾਈ ਜਾਂਦੇ ਤੇ ਨਾਲ ਨਾਲ ਬਾਣੀ ਪੜੀ ਜਾਂਦੇ।
ਸਰਬ ਲੋਹ ਕੀ ਪੂਜਾ ਕਰੇ
ਤੇ ਸਰਬ ਲੋਹ ਕੀ ਪੂਜਾ ਭਾਵ ਸਰਬ ਲੋਹ ਦੇ ਸ਼ਸਤਰਾਂ ਦਾ ਆਸਣ ਲਾਉਂਦੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਸਰਬ ਲੋਹ ਦੇ ਸ਼ਸਤਰ ਸਜੇ ਹੋਏ। ਖਾਲਸਾ ਜੀ ਜਦੋਂ ਗੁਰੂ ਕਾ ਸਿੱਖ ਨਮਸਕਾਰ ਕਰਦਾ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਕੇ ਸਿੱਖ ਦੇ ਵਿਚਕਾਰ ਇੱਕੋ ਹੀ ਚੀਜ਼ ਹੈ, ਉਹ ਹੈ ਸਰਬ ਲੋਹ ਦੇ ਸ਼ਸਤਰ। ਤੇ ਕਲਗੀਆਂ ਵਾਲੇ ਕਹਿੰਦੇ ਜੇ ਸ਼ਾਸਤਰ ਤੱਕ ਪਹੁੰਚਣਾ ਹੈ ਸਿੱਖਾ ਪਹਿਲਾਂ ਸਰਬ ਲੋਹ ਦੇ ਸ਼ਸਤਰਾਂ ਨੂੰ ਧਾਰਨ ਕਰ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ। ਸੋ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਸ਼ਸਤਰਾਂ ਦੀ ਪੂਜਾ ਕਰਦੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਆਉਂਦਾ ਸੂਰਜ ਪ੍ਰਕਾਸ਼ ਦੇ ਵਿੱਚ ਕਿ ਜਦੋਂ ਮਹਾਰਾਜ ਨੇ ਅਕਾਲ ਬੁੰਗਾ ਤਿਆਰ ਕੀਤਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਤਿਗੁਰ ਆਪਣੇ ਸ਼ਸਤਰ ਮੰਗਾਏ, ਸਤਿਗੁਰੂ ਨੇ ਆਪਣੇ ਸ਼ਸਤਰ ਮੰਗਵਾਏ, ਊਚ ਥਲ ਪਰ ਧੂਪ ਧੁਕਾਏ ਫੂਲਣ ਕੀ ਮਾਲਾ ਪਹਿਰਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰਾਂ ਨੂੰ ਧੂਫ ਧੁਕਾਈ। ਇਹ ਇਤਿਹਾਸ ਦੇ ਬੋਲ ਨੇ, ਸੂਰਜ ਪ੍ਰਕਾਸ਼ ਵਿੱਚ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਬੁੰਗੇ ਦੇ ਥੜੇ ਤੇ ਸ਼ਸਤਰ ਸੁਭਾਇਮਾਨ ਕਰਕੇ ਸ਼ਸਤਰਾਂ ਦਾ ਸਤਿਕਾਰ ਕੀਤਾ, ਕਿਉਂਕਿ ਜਿਹੜਾ ਸ਼ਸਤਰਾਂ ਨੂੰ ਸਤਿਕਾਰ ਦਿੰਦਾ ਉਹ ਸਤਿਕਾਰ ਕਲਗੀਆਂ ਵਾਲੇ ਤੱਕ ਪਹੁੰਚਦਾ। ਸੋ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਇਸ ਤਰ੍ਹਾਂ ਸ਼ਸਤਰਾਂ ਦੀ ਪੂਜਾ ਕਰਦੇ,
ਨਮਸਕਾਰ ਕਰ ਸ਼ਸਤਰ ਫੜੇ
ਤੇ ਸ਼ਸਤਰਾਂ ਨੂੰ ਨਮਸਕਾਰ ਕਰਕੇ ਫਿਰ ਗਾਤਰੇ ਵਿੱਚ ਪਾਉਂਦੇ। ਮੈਂ ਇੱਕ ਬੇਨਤੀ ਕਰਾਂ, ਜਦੋਂ ਸਵੇਰੇ ਉੱਠਦੇ ਆ ਕਕਾਰ ਜਿਹੜੇ ਸਿੱਖ ਧਾਰਨ ਕਰਦੇ ਜਾਂ ਕਈ ਵੀਰ ਦਸਤਾਰ ਹੀ ਇਕੱਲੀ ਸਜਾਉਂਦੇ, ਜਦੋਂ ਦਸਤਾਰ ਸੀਸ ਤੇ ਸਜਾਉਂਦੇ ਹੋ ਇੱਕ ਵਾਰ ਦਸਤਾਰ ਨੂੰ ਵੀ ਮਸਤਕ ਨਾਲ ਲਾਇਆ ਕਰੋ, ਜਦੋਂ ਗਾਤਰੇ ਵਿੱਚ ਕਿਰਪਾਨ ਪਾਉਂਦੇ ਹੋ ਕਿਰਪਾਨ ਨੂੰ ਵੀ ਮਸਤਕ ਨਾਲ ਲਾਇਆ ਕਰੋ, ਆ ਕੜਾ ਜਦੋਂ ਹੱਥ ਵਿੱਚ ਹੁੰਦਾ ਕੜੇ ਨੂੰ ਵੀ ਸਵੇਰੇ ਉੱਠ ਕੇ ਮਸਤਕ ਨਾਲ ਲਾਇਆ ਕਰੋ, ਕਿਉਂਕਿ ਇਹ ਕਕਾਰ ਕੋਈ ਮਾਮਲੀ ਪਦਾਰਥ ਨਹੀਂ ਦੁਨੀਆ ਦੇ, ਇਹਨਾਂ ਕਕਾਰਾਂ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਾਉਣਾ ਹੈ। ਪੁਰਾਣੇ ਸਿੰਘ ਜਦੋਂ ਦਸਤਾਰ ਸਜਾਉਂਦੇ ਪਹਿਲਾਂ ਦਸਤਾਰ ਨੂੰ ਨਮਸਕਾਰ ਕਰਦੇ, ਜੇ ਸ਼੍ਰੀ ਸਾਹਿਬ ਗਾਤਰੇ ਪਾਉਂਦੇ ਸ਼੍ਰੀ ਸਾਹਿਬ ਨੂੰ ਨਮਸਕਾਰ ਕਰਦੇ, ਜੇ ਕੜਾ ਤੇ ਕੜੇ ਨੂੰ ਉੱਠ ਕੇ ਨਮਸਕਾਰਾਂ ਕਰਦੇ, ਇਸ ਤਰ੍ਹਾਂ ਆਦਰ ਸਤਿਕਾਰ ਸਹਿਤ ਫਿਰ ਤਨ ਦੇ ਉੱਤੇ ਧਾਰਨ ਕਰਦੇ।
ਸਰਬ ਲੋਹ ਗਲ ਮਾਲਾ ਪਾਵੇ
ਤੇ ਖਾਲਸਾ ਜੀ ਆਪਣੇ ਗਲ ਦੇ ਵਿੱਚ ਸਰਬ ਲੋਹ ਦੀ ਮਾਲਾ ਪਾਉਂਦੇ। ਪੁਰਾਣੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਗੁਰੂ ਕੇ ਨਿਹੰਗ ਸਿੰਘ, ਇਹ ਵੇਖੋ ਕਿਸੇ ਇੱਕ ਸੰਸਥਾ ਦਾ ਲਿਬਾਸ ਨਹੀਂ ਹੁੰਦਾ, ਦਰਅਸਲ ਪੁਰਾਣੇ ਸਮੇਂ ਵਿੱਚ ਜੰਗੀ ਅਭਿਆਸ ਗੁਰੂ ਕੇ ਸਿੱਖ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਖਾਲਸੇ ਦਾ ਲਿਬਾਸ ਖਾਲਸੇ ਦੀ ਪੋਸ਼ਾਕ ਬਣਾਈ ਸੀ ਵੀ ਸਾਰੇ ਸੀਸ ਦੇ ਉੱਤੇ ਦਮਾਲੇ ਦਮਾਲੇ ਤੇ ਚੱਕਰ ਸਜਾਉਂਦੇ ਸੀ ਵੀ ਜੇ ਦੁਸ਼ਮਣ ਨੇ ਜੰਗ ਦੇ ਮੈਦਾਨ ਵਿੱਚ ਹਮਲਾ ਕੀਤਾ ਤੇ ਜੇ ਦਮਾਲੇ ਦੇ ਉੱਤੇ ਚੱਕਰ ਹੋਏ ਤੇ ਤਲਵਾਰ ਦਾ ਵਾਰ ਨਹੀਂ ਹੁੰਦਾ, ਤੇ ਜਾਂ ਫਿਰ ਆਪਣੇ ਗਲਾਂ ਵਿੱਚ ਸਰਬ ਲੋਹ ਦੇ ਚੱਕਰ ਤੇ ਸਰਬ ਲੋਹ ਦੀ ਮਾਲਾ ਪਾਉਂਦੇ ਸੀ ਵੀ ਜੇ ਦੁਸ਼ਮਣ ਤਲਵਾਰ ਦੇ ਨਾਲ ਮੋਢੇ ਤੇ ਵਾਰ ਕਰੇ ਅੱਗੇ ਸਰਬ ਲੋਹ ਦੇ ਚੱਕਰ ਜਾਂ ਸਰਬ ਲੋਹ ਦੀ ਮਾਲਾ ਆ ਜਾਂਦੀ ਤੇ ਖਾਲਸਾ ਜੀ ਤਲਵਾਰ ਦਾ ਵਾਰ ਮੋਢੇ ਤੇ ਨਹੀਂ ਸੀ ਹੁੰਦਾ। ਇਸ ਤਰ੍ਹਾਂ ਸਾਡੇ ਸੂਰਵੀਰ ਜੋਧੇ ਸ਼ਸਤਰਧਾਰੀ ਹੁੰਦੇ ਸੀ ਤੇ ਬਾਬਾ ਗੁਰਬਖਸ਼ ਸਿੰਘ ਜੀ ਪਹਿਲਾਂ ਤੇਗ ਗਾਤਰੇ ਵਿੱਚ ਪਾ ਕੇ ਉਸ ਤੋਂ ਬਾਅਦ ਸਰਬ ਲੋਹ ਦੀ ਮਾਲਾ ਮੂਲ ਮੰਤਰ ਦਾ ਅਭਿਆਸ ਕਰਕੇ ਫਿਰ ਆਪਣੇ ਤਨ ਦੇ ਉੱਤੇ ਸਜਾਉਂਦੇ।
ਕੰਗਣ ਸਿਮਰਨ ਲੋਹ ਸੁਹਾਵੇ।
ਤੇ ਪੁਰਾਣੇ ਸਮਿਆਂ ਚ ਅੱਜ ਵੀ ਕਈ ਗੁਰੂ ਕੇ ਸਿੱਖ ਹੱਥਾਂ ਦੇ ਵਿੱਚ ਸਿਮਰਨਾ ਪਾਉਂਦੇ ਨੇ ਸਰਬ ਲੋਹ। ਬਾਬਾ ਗੁਰਬਖਸ਼ ਸਿੰਘ ਜੀ ਨੇ ਉਹ ਹੱਥ ਵਿੱਚ ਸਰਬ ਲੋਹ ਦਾ ਸਿਮਰਨਾ ਪਹਿਨਣਾ।
ਲੋਹ ਚੱਕਰ ਲੋਹ ਤੋੜੇ ਧਾਰੇ।
ਤੇ ਖਾਲਸਾ ਜੀ ਆਪਣੇ ਦਮਾਲੇ ਦੇ ਉੱਤੇ ਚੱਕਰ ਤੇ ਸਰਬ ਲੋਹ ਦੇ ਖੰਡੇ ਨੂੰ ਸਜਾ ਕਰਕੇ ਤੋੜਾ ਲਾਉਣਾ। ਇੱਕ ਸਰਬ ਲੋਹ ਦਾ ਤੋੜਾ ਹੁੰਦਾ ਸੀ ਗੁਰੂ ਕੇ ਨਿਹੰਗ ਸਿੰਘ ਅੱਜ ਵੀ ਕਈ ਦਮਾਲਿਆਂ ਤੇ ਲਾਉਂਦੇ ਨੇ। ਉਹ ਵੀ ਇਸ ਕਰਕੇ ਇੱਕ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਵਿਰਾਸਤ ਵਿੱਚ ਦਿੱਤਾ ਤੇ ਦੂਸਰਾ ਜਦੋਂ ਕੋਈ ਤਲਵਾਰ ਦੇ ਨਾਲ ਸਾਡੇ ਸੀਸ ਦੇ ਉੱਤੇ ਵਾਰ ਕਰੇ ਤੇ ਸਰਬ ਲੋਹ ਦੇ ਤੋੜਾ ਹੋਵੇ ਤੇ ਖਾਲਸਾ ਜੀ ਤਲਵਾਰ ਦਾ ਵਾਰ ਨਹੀਂ ਹੁੰਦਾ, ਉਹ ਤੋੜਾ ਉਸ ਵਾਰ ਨੂੰ ਰੋਕ ਲੈਂਦਾ ਹੈ। ਤੇ ਦੂਸਰਾ ਜਦੋਂ ਜੰਗ ਦੇ ਮੈਦਾਨ ਵਿੱਚ ਘੋੜ ਸਵਾਰੀ ਕਰਦੇ ਸੀ ਤੇ ਉਦੋਂ ਦਸਤਾਰ ਲਹਿੰਦੀ ਨਹੀਂ ਸੀ ਜਦੋਂ ਸਰਬ ਲੋਹ ਦੇ ਤੋੜੇ ਦੇ ਨਾਲ ਕੱਸੀ ਹੁੰਦੀ ਸੀ। ਇਸ ਕਰਕੇ ਸਿੰਘ ਸਰਬ ਲੋਹ ਦੇ ਤੋੜੇ ਨੂੰ ਦਸਤਾਰ ਤੇ ਲਪੇਟ ਲੈਂਦੇ ਸੀ ਵੀ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਦਸਤਾਰਾਂ ਨਾ ਖੁੱਲ ਜਾਣ। ਅੱਜ ਵੀ ਇੱਥੇ ਇੰਗਲੈਂਡ ਦੇ ਇੱਕ ਮਿਊਜ਼ੀਅਮ ਦੇ ਵਿੱਚ ਘੱਟੋ ਘੱਟ 1.5-2 ਫੁੱਟ ਦਾ ਉਹ ਵੱਡਾ ਦਮਾਲਾ ਅਕਾਲੀ ਨਿਹੰਗ ਸਿੰਘ ਦਾ ਇਹਨਾਂ ਨੇ ਨਿਸ਼ਾਨੀ ਵਜੋਂ ਬ੍ਰਿਟਿਸ਼ ਸਰਕਾਰ ਨੇ ਰੱਖਿਆ ਵੀ ਇਹ ਸਾਡੇ ਬਜ਼ੁਰਗ ਆਪਣੇ ਤਨ ਦੇ ਉੱਤੇ ਸਜਾਉਂਦੇ ਸੀ ਤੇ ਸਰਬ ਲੋਹ ਦੇ ਤੋੜੇ ਨਾਲ ਦਸਤਾਰ ਨੂੰ ਲਪੇਟਦੇ ਸੀ ਵੀ ਦਸਤਾਰ ਖੁੱਲੇ ਨਾ।
ਸਰਬ ਲੋਹ ਕੀ ਰੱਖੇ ਉਚਾਰੇ।
ਤੇ ਖਾਲਸਾ ਜੀ ਇਸ ਤਰ੍ਹਾਂ ਤਨ ਤੇ ਸ਼ਸਤਰ ਪਾ ਕੇ ਸਰਬ ਲੋਹ ਦੀ ਮਾਲਾ ਪਹਿਨ ਕੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਉਸਤਤ ਦਾ ਜਾਪ ਕਰਨਾ। ਸਰਬ ਲੋਹ ਕੀ ਰਚਿਆ ਹਮਲਾ, ਇਹ ਅਕਾਲ ਉਸਤਤ ਦੇ ਵਿੱਚ ਆਉਂਦੇ। ਇਸ ਤਰ੍ਹਾਂ ਅਕਾਲ ਉਸਤਤ ਨਿਤਨੇਮ ਦੇ ਵਿੱਚ ਰੋਜ਼ ਕਰਦੇ।
ਦਸਤ ਦਸਤਾਨੇ ਲੱਕ ਸੋਟਣ ਸਿਉਂ ਹੋਏਤ।
ਤੇ ਖਾਲਸਾ ਜੀ ਆਪਣੇ ਕਮਰ ਕੱਸੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਨੇ ਸਲੋਤਰ ਟਕਾਉਣੇ, ਕਟਾਰਾ ਟਕਾਉਣੀਆਂ, ਕਾਤੀ ਟਕਾਉਣੀ। ਇਸ ਤਰ੍ਹਾਂ ਆਪਣੇ ਕਮਰ ਕੱਸੇ ਦੇ ਵਿੱਚ ਵੱਡੀ ਗਿਣਤੀ ਵਿੱਚ ਬਾਬਾ ਜੀ ਨੇ ਸ਼ਸਤਰ ਰੱਖਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ 21 ਸ਼ਸਤਰ ਸਜਿਆ ਕਰਦੇ ਸੀ। ਕਲਗੀਧਰ ਪਾਤਸ਼ਾਹ ਆਪਣੇ ਕਮਰ ਕੱਸੇ ਵਿੱਚ 21 ਸ਼ਸਤਰ ਸਜਾਇਆ ਕਰਦੇ ਸੀ।
ਸਵਾ ਗਜ ਕੋ ਕਸ਼ ਪਹਿਰੇ ਸੰਤ।
ਤੇ ਸਵਾ ਗਜ ਦਾ ਕਸ਼ਹਿਰਾ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਤਨ ਤੇ ਪਾਉਣਾ। ਇਹ ਉਹਨਾਂ ਦੇ ਲਿਬਾਸ ਬਾਰੇ ਭਾਈ ਰਤਨ ਸਿੰਘ ਭੰਗੂ ਦੱਸ ਰਹੇ ਕਿ ਕਿਸ ਤਰ੍ਹਾਂ ਕਮਰ ਕੱਸਾ, ਕਮਰ ਕੱਸੇ ਚ ਸ਼ਸਤਰ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜਬ ਹਮਰੇ ਦਰਸ਼ਨ ਕੋ ਆਵੋ ਬਣ ਸੁਚੇਤ ਤਨ ਸ਼ਸਤਰ ਸਜਾਵੋ। ਸਿੱਖਾ ਮੇਰੇ ਦਰਸ਼ਨਾਂ ਲਈ ਆਵੇ ਸ਼ਸਤਰ ਪਾ ਕੇ ਆਵੀ ਤੇ ਕਮਰ ਕੱਸਾ ਜੋ ਦੇਹੋ ਦਿਖਾਈ ਤੋ ਹਮਰੀ ਖੁਸ਼ੀ ਮਿਲੈ ਦਿਖਾਈ। ਜਿਹੜਾ ਸਿੱਖ ਕਮਰ ਕੱਸਾ ਲਾ ਕੇ ਆਵੇਗਾ ਕਲਗੀਆਂ ਵਾਲੇ ਪਾਤਸ਼ਾਹ ਦੀ ਓਡੀ ਵੱਧ ਖੁਸ਼ੀ ਸਿੱਖ ਦੇ ਉੱਤੇ ਹੋਵੇਗੀ। ਸੋ ਸਤਿਗੁਰ ਕਿਰਪਾ ਕਰਨ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਦਾ ਰਹਿੰਦਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਆਓ ਅਰਦਾਸ ਕਰੀਏ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ
ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਹੇ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋ ਦਾਸ ਰੋ ਮੈਂ
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ
ਨਾਨਕ ਉਤਨਿਆਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।